ਸਦਾ ਸੁਹਾਗਣ ਜੇ ਹੁਕਮੈ ਬੁੱਝੈ ਸਤਿਗੁਰ ਸੇਵੈ ਲਿਵ ਲਾਏ ਨਾਨਕ ਕਿਰਪਾ ਕਰੇ ਜਿਨ ਉਪਰ ਤਿਨਾ ਹੁਕਮੇ ਲਏ ਮਿਲਾਏ ਨਾਨਕ ਕਿਰਪਾ ਕਰੇ ਜਿਨ ਉਪਰ ਤਿਨਾ ਹੁਕਮੇ ਲਏ ਮਿਲਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵਮਾ ਮਹਾਨ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਜੁੜਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਧੰਤਾ ਦੇ ਯੋਗ ਹੋ ਵਡਭਾਗੇ ਹੋ ਸਤਿਗੁਰੂ ਸਾਹਿਬਾਂ ਦੀ ਹਾਜ਼ਰੀ ਭਰ ਕੇ ਆਪਣਾ ਜਨਮ ਸਫਲਾ ਕਰ ਰਹੇ ਹੋ ਜੀ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ ਸ਼ਾਮ ਦੇ ਸੁੰਦਰ ਦੀਵਾਨ ਸਜ ਰਹੇ ਹਨ ਸਜੇ ਹੋਏ ਦੀਵਾਨਾਂ ਵਿੱਚ ਗੁਰਮੁਖਾਂ ਪਿਆਰਿਆਂ ਕੋਲੋਂ ਆਪ ਜੀ ਨੇ ਰਸ ਪਿੰਨਾ ਕੀਰਤਨ ਸਰਵਣ ਕੀਤਾ ਹੈ ਉਪਰੰਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਜੋ ਕਿ 1422 ਅੰਗ 'ਤੇ ਹੈ ਸਰਵਣ ਕਰਕੇ ਆਪਾਂ ਲਾਹਾ ਪ੍ਰਾਪਤ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਭਾ ਆਪਾਂ ਨੂੰ ਉਪਦੇਸ਼ ਬਖਸ਼ਿਆ ਹੈ ਕਿ ਗੁਰ ਪੀਰਾਂ ਕੀ ਚਾਕਰੀ ਮਹਾਂਕਰੜੀ ਸੁਖਸਾਰ ਸਤਿਗੁਰੂ ਜੇ ਆਪ ਰਹਿਮਤ ਕਰ ਦੇਣ ਤਾਂ ਫਿਰ ਹੇਤ ਤੇ ਪਿਆਰ ਲੱਗਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿਮਰਨ ਦੇ ਨਾਲ ਇਹ ਪੈਦਾਇਕ ਸੰਸਾਰ ਤੋਂ ਮਨੁੱਖ ਤਰ ਜਾਂਦਾ ਹੈ ਮਨ ਚਿੰਦੇ ਸਾਰੇ ਪ੍ਰਾਪਤ ਫਲ ਪ੍ਰਾਪਤ ਕਰ ਲੈਂਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਥਨ ਕਰਦੇ ਹਨ ਕਿ ਉਹਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਜਿਹੜਾ ਗੁਰੂ ਵਾਲਾ ਬਣਦਾ ਗੁਰੂ ਦਾ ਸਿਮਰਨ ਕਰਦਾ ਹੁਣ ਸਾਧ ਸੰਗਤ ਜੀ ਇਸ ਵੇਲੇ ਧੰਨ ਗੁਰੂ ਰਾਮਦਾਸ ਜੀ ਸਾਡੇ ਤੇ ਜਿਸ ਤਰ੍ਹਾਂ ਬਖਸ਼ਿਸ਼ਾਂ ਕਰ ਰਹੇ ਹਨ ਮਨਮੁੱਖ ਦੀ ਅਵਸਥਾ ਦੱਸੀ ਹੈ ਉਹ ਆਪਾਂ ਸਰਵਣ ਕਰੀਏ ਜੀ
ਵਾਹਿਗੁਰੂ ਸਾਹਿਬ ਜੀ ਮਨਮੁੱਖ ਸੇਵਾ ਗੁਰੂ ਕਰੇ ਦੂਜਾ ਭਾਏ ਚਿਤ ਲਾਏ
ਇਸ ਤੋਂ ਪਹਿਲਾਂ ਤਾਂ ਗੁਰੂ ਸਾਹਿਬ ਨੇ ਬਚਨ ਕੀਤਾ ਸੀ ਨਾ ਗੁਰ ਪੀਰਾਂ ਕੀ ਚਾਕਰੀ ਮਹਾਂਕਰੜੀ ਸੁਖਸਾਰ ਚਾਕਰੀ ਸੇਵਾ ਕਰਨੀ ਹੈ ਸ੍ਰੇਸ਼ਟ ਸਾਰ ਭਾਵ ਕਿ ਬਹੁਤ ਜ਼ਿਆਦਾ ਸ੍ਰੇਸ਼ਟ ਹੈ ਅਤੇ ਸੁਖ ਦੇਣ ਵਾਲੀ ਹੈ ਜੇ ਕਿਤੇ ਸਾਧ ਸੰਗਤ ਜੀ ਮਾਂ ਕਰੜੀ ਹੈ ਪਰ ਉਹ ਜੇ ਸੇਵਾ ਕਰ ਲਵੇ ਬਹੁਤੇ ਸੁੱਖ ਪ੍ਰਾਪਤ ਹੁੰਦੇ ਹਨ ਫਿਰ ਹੁਣ ਮਨਮੁੱਖ ਦੀ ਅਵਸਥਾ ਦੇ ਬਾਰੇ ਦੱਸਿਆ ਮਨਮੁੱਖ ਸੇਵਾ ਜੋ ਕਰੇ ਦੂਜੇ ਭਾਏ ਚਿੱਤ ਲਾਏ ਦੁਬਧਾ ਦੇ ਵਿੱਚ ਮਨੁੱਖ ਪਿਆ ਹੋਇਆ ਮਨਮੁੱਖ ਮਨੁੱਖ ਜਿਹੜਾ ਹੈ ਮਨ ਨੇ ਜੋ ਕਹਿ ਦਿੱਤਾ ਮਨ ਦੇ ਮੁਖੀ ਭਾਵ ਕਿ ਮਨ ਦਾ ਹੀ ਮੁਖੀ ਹੈ ਮਨ ਨੂੰ ਮੁਖੀ ਬਣਾਇਆ ਹੋਇਆ ਜੋ ਮਨ ਨੇ ਚੰਗਾ ਕਹਿ ਦਿੱਤਾ ਉਹ ਕਰ ਲਿਆ ਮਾੜਾ ਕਹਿ ਦਿੱਤਾ ਉਹ ਕਰ ਲਿਆ ਕੋਈ ਸਾਧ ਸੰਗਤ ਵਿਚਾਰ ਨਹੀਂ ਕੀਤੇ ਕਿ ਕਿਹੜਾ ਸਹੀ ਹੈ ਕਿਹੜਾ ਗਲਤ ਹੈ ਤਾਂ ਗੁਰੂ ਸਾਹਿਬ ਕਹਿੰਦੇ ਮਨਮੁੱਖ ਜੇ ਕੋਈ ਸੇਵਾ ਵੀ ਕਰਦਾ ਹੈ ਨਾ ਤੇ ਦੁਬਧਾ ਦੇ ਵਿੱਚ ਕਰਦਾ ਗੁਰਮੁਖ ਤੇ ਹੁੰਦਾ ਨਾ ਜਿਹਦਾ ਗੁਰੂ ਵੱਲ ਮੁੱਖ ਹੋ ਜਾਵੇ ਮਨਮੁੱਖ ਨੇ ਕੀ ਕਰਨਾ ਹੈ ਉਹਨੇ ਵੇਖ ਕੇ ਸਾਧ ਸੰਗਤ ਜੇ ਕਿ ਦੂਜੇ ਵੀ ਕਰ ਰਹੇ ਆ ਮੇਰੇ ਭਰਾ ਵੱਡਾ ਹੈ ਉਹਨੇ ਆ ਸੇਵਾ ਕੀਤੀ ਹੈ ਤੇ ਮੈਂ ਵੀ ਕਰ ਲਵਾਂ ਭਾਵੇਂ ਆਪ ਮਨਮੁੱਖ ਹੈ ਪਰ ਮਨ ਵਿੱਚ ਭਾਵਨਾ ਇਹ ਆ ਗਈ ਕਿ ਮੈਂ ਸੇਵਾ ਕਰਾਂ ਫਿਰ ਇਹ ਪਦਾਰਥ ਭਾਵ ਕਿ ਫਲ ਦੀ ਮਨ ਵਿੱਚ ਇਹ ਦੁਬਧਾ ਆ ਗਈ ਪਤਾ ਨਹੀਂ ਗੁਰੂ ਫਲ ਦੇਵੇਗਾ ਕਿ ਨਹੀਂ ਦੇਵੇਗਾ ਦੂਜੇ ਭਾਏ ਚਿੱਤ ਲਾਏ ਦਾ ਮਤਲਬ ਫਿਰ ਦੇਵੀਆਂ ਦੇ ਵੀ ਚਲੇ ਗਿਆ ਮੜੀਆਂ ਦੇ ਵੀ ਚਲੇ ਗਿਆ ਮਸਾਣਾਂ ਦੇ ਵੀ ਚਲੇ ਗਿਆ ਪੀਰਾਂ ਦੇ ਵੀ ਚਲੇ ਗਿਆ ਪੰਡਤਾਂ ਦੇ ਵੀ ਚਲੇ ਗਿਆ ਤੇ ਗੁਰੂ ਗ੍ਰੰਥ ਸਾਹਿਬ ਕੋਲ ਵੀ ਮੱਥਾ ਟੇਕਿਆ ਦੁਬਧਾ ਚ ਪੈ ਗਿਆ ਮਨਮੁੱਖ ਮਨੁੱਖ ਜਿਹੜਾ ਮਨ ਨੂੰ ਮੁਖੀ ਰੱਖ ਕੇ ਦੂਜੇ ਭਾ ਦੇ ਭਾਵ ਕੇ ਦੁਬਧਾ ਵਿੱਚ ਪੈ ਕੇ ਚਿੱਤ ਲਾ ਕੇ ਉਹ ਸੇਵਾ ਕਰਦਾ ਹੈ ਅੱਗੇ ਸਤਿਗੁਰ ਦੱਸਦੇ ਹਨ ਜਿਹੜਾ ਮਨਮੁੱਖ ਮਨੁੱਖ ਹੈ ਉਹ ਸਾਧ ਸੰਗਤ ਜੀ ਉਹਦਾ ਸੁਭਾਅ ਇਹ ਬਣ ਗਿਆ ਕਿ ਜੇ ਅਸੀਂ ਕਮਾਈ ਕਰਨੀ ਹੈ ਤੇ ਬੱਚਿਆਂ ਵਾਸਤੇ ਕਰਦੇ ਹਾਂ ਪਰ ਗੁਰੂ ਸਾਹਿਬ ਜੀ ਨੇ ਤੇ ਇਹ ਬਚਨ ਕਹਿ ਦਿੱਤਾ ਹੈ ਨਾ ਕਿ ਘਾਲ ਖਾਏ ਕਿ ਛੱਥੋਂ ਦੇ ਨਾਨਕਰਾ ਪਛਾਣੇ ਸੇ ਘਾਲ ਕਮਾਈ ਕਰਕੇ ਗੁਰੂ ਦੀ ਸੇਵਾ ਵੀ ਕਰਿਆ ਕਰ ਗੁਰਸਿੱਖਾ ਤੇ ਜੇ ਸੇਵਾ ਕਰਦੇ ਹਾਂ ਅਸੀਂ ਉਹ ਫਿਰ ਦੁਬਧਾ ਚ ਪੈ ਕੇ ਕਰਦੇ ਹਾਂ ਗੁਰੂ ਸਾਹਿਬ ਦੇ ਉੱਤੇ ਟੁੱਟ ਭਰੋਸਾ ਨਹੀਂ ਹੁੰਦਾ ਜੇ ਗੁਰੂ ਦੇ ਸੇਵਾ ਕਰ ਦਿੱਤੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ ਪੂਰੀ ਹੋਵੇਗੀ, ਸਾਰੀਆਂ ਇੱਛਾ ਪੂਰੀਆਂ ਹੋ ਜਾਣਗੀਆਂ। ਤੇ ਇਸ ਕਰਕੇ ਗੁਰੂ ਸਾਹਿਬ ਕੇ ਪੁੱਤ ਕਲਤ ਕੁਟੰਬ ਹੈ, ਪੁੱਤ ਪੁੱਤਰ ਕਲਤ ਇਸਤਰੀ, ਕੁਟੰਬ ਜਿਹੜਾ ਇਸਤਰੀ ਤੋਂ ਵਧਿਆ ਹੋਇਆ ਪਰਿਵਾਰ ਹੈ। ਤੇ ਇਹ ਜਿਹੜੇ ਪਰਿਵਾਰ ਦੇ ਨਾਲ ਬਹੁਤਾ ਮੋਹ ਲਾ ਲੈਂਦੇ ਆ, ਮਹਾਰਾਜ ਕਹਿੰਦੇ ਮਾਇਆ ਮੋਹ ਵਧਾਏ, ਫਿਰ ਮਾਇਆ ਵਧਦੀ ਹੈ। ਭਾਵ ਇਹ ਹੈ ਕਿ ਜੇ ਮਨ ਵਿੱਚ ਇਹ ਆ ਗਿਆ ਕਿ ਸਾਧ ਸੰਗਤ ਜੀ ਘਰ ਦੇ ਵਿੱਚ ਰੋਟੀ ਪਾਣੀ ਜਿਹੜਾ ਹੈ ਪ੍ਰਸ਼ਾਦਾ ਪਾਣੀ ਘਰ ਵਾਲੀ ਨੇ ਕਿਹਾ ਹੈ ਕਿ ਭਾਈ ਕੁਝ ਲੈ ਕੇ ਆਵੇਗਾ, ਫਿਰ ਕਮਾਈ ਕਰਨੀ ਪਵੇਗੀ ਨਾ। ਸ਼ਾਦੀ ਕਰਨ ਤੋਂ ਪਹਿਲਾਂ ਮਨੁੱਖ ਜਿਹੜਾ ਹੈ ਉਹ ਕਮਾਈ ਕਰਦਾ ਹੈ ਕਿ ਪਰਿਵਾਰ ਵੀ ਪਾਲਣਾ, ਫਿਰ ਬੱਚੇ ਹੋ ਗਏ ਵੱਡੇ ਉਹਨਾਂ ਦੇ ਸਾਧ ਸੰਗਤ ਵਾਸਤੇ ਫਿਰ ਮਾਇਆ ਕਮਾਉਣੀ ਹੈ, ਫਿਰ ਇਸੇ ਤਰ੍ਹਾਂ ਗਾਂਹ ਪੁੱਤ ਪੋਤਰੇ ਹੋ ਗਏ ਫਿਰ ਉਹਨਾਂ ਵਾਸਤੇ ਵੀ ਮਾਇਆ ਕਮਾਉਣੀ। ਕਿਉਂਕਿ ਮਨ ਜਿਹੜਾ ਹੈ ਮਨਮੁੱਖ ਮਨੁੱਖ ਦਾ ਐਸਾ ਲੱਗਾ ਹੋਇਆ, ਕਿਸੇ ਸ਼ਾਹੂਕਾਰ ਨੇ ਪੁੱਛਿਆ ਆਪਣੇ ਵਕੀਲ, ਇਸੇ ਤਰ੍ਹਾਂ ਆਪਣੇ ਜਿਹੜਾ ਮੁਨੀਮ ਹੁੰਦਾ ਹੈ ਉਹ ਕਹਿੰਦਾ ਕਿ ਭਾਈ ਆ ਜਿਹੜੀ ਮੇਰੀ ਦੌਲਤ ਹੈ ਮੇਰਾ ਧਨ ਹੈ ਇਹ ਕਿੰਨੀਆਂ ਕੁ ਪੀੜੀਆਂ ਖਾ ਜਾਣਗੀਆਂ ਤੇ ਮੁੱਕਣਗੀਆਂ? ਨਹੀਂ, ਉਹ ਕਹਿੰਦਾ ਵੀ 100 ਪੀੜੀ ਖਾ ਜਾਵੇ ਨਾ ਬਹਿ ਕੇ ਤਾਂ ਵੀ ਧਨ ਨਹੀਂ ਮੁੱਕੇਗਾ, ਕਹਿੰਦਾ ਫਿਰ 101ਵੀਂ ਪੀੜੀ ਕੀ ਕਰੂਗੀ। ਇੰਨੀ ਗਾਂਹ ਦੇ ਗਾਂਹ ਤ੍ਰਿਸ਼ਨਾ ਵੱਧਦੀ ਜਾਂਦੀ ਹੈ। ਤ੍ਰਿਸ਼ਨਾ ਵਿਰਲੇ ਹੀ ਕੀ ਬੂਝੀ ਹੈ, ਕੋਟ ਜੋਰੇ ਲੱਖ ਕਰੋੜੇ ਮਨ ਨਹੀਂ ਹੋ ਰਹੇ ਪਰੇ ਪਰੇ ਹੀ ਕੋ ਲੂਜੀ ਹੈ। ਫਿਰ ਉਹਦਾ ਮਨ ਜਿਹੜਾ ਮਾਇਆ ਦੇ ਮਗਰ ਲੱਗਾ ਰਹਿੰਦਾ, ਜਿਹੜਾ ਆਪਣਾ ਬਹੁਤਾ ਮੋਹ ਘਰ ਵਾਲੀ ਨਾਲ ਪੁੱਤਰਾਂ ਨਾਲ ਕਰਨਾ ਚਾਹੀਦਾ, ਇਹ ਨਹੀਂ ਹੈ ਕਿ ਬਿਲਕੁਲ ਕਰਨਾ ਹੀ ਨਹੀਂ ਚਾਹੀਦਾ, ਛੱਡ ਕੇ ਤੁਰ ਜਾਣਾ ਚਾਹੀਦਾ, ਪਰ ਇਹ ਹੈ ਕਿ ਗੁਰੂ ਮਹਾਰਾਜ ਕਹਿੰਦੇ ਗਿਰਹੀ ਮੈਂ ਹਰ ਜਨ ਉਦਾਸੀ, ਗ੍ਰਿਸ਼ ਦੇ ਵਿੱਚ ਰਹਿੰਦਾ ਵੀ ਗੁਰੂ ਦਾ ਸਿੱਖ ਉਦਾਸ ਰਹਿੰਦਾ। ਪਰ ਇਹ ਮਨਮੁੱਖ ਦੀ ਅਵਸਥਾ ਗੁਰੂ ਸਾਹਿਬ ਨੇ ਦੱਸੀ ਹੈ, ਜੇ ਪੁੱਤ ਨਾਲ ਬਹੁਤਾ ਮੋਹ ਪਾਉਂਦਾ ਹੈ ਤਾਂ ਵੀ ਮਾਇਆ ਦਾ ਮੋਹ ਹੈ, ਕਿਉਂਕਿ ਧੀਆਂ ਪੁੱਤਰ ਵੀ ਮਾਇਆ ਹੀ ਹਨ, ਤੇ ਘਰ ਵਾਲੀ ਨਾਲ ਪਾਉਂਦਾ ਤਾਂ ਵੀ ਮਾਇਆ ਰੂਪ ਹੈ, ਤੇ ਕੁਟੰਬ ਜਿਹੜਾ ਸਾਧ ਸੰਗ ਵਧਿਆ ਹੋਇਆ ਪਰਿਵਾਰ ਉਹ ਵੀ ਸਾਧ ਸੰਗ ਮਾਇਆ ਰੂਪ ਹੈ। ਇਸ ਤਰ੍ਹਾਂ ਸਤਿਗੁਰ ਕਹਿੰਦੇ ਜੇ ਤੇ ਜੀਵ ਤੂੰ ਮਾਇਆ ਜੇ ਪਰਿਵਾਰ ਦੇ ਨਾਲ ਬਹੁਤਾ ਮੋਹ ਇੱਦਾਂ ਰੱਖੇਗਾ ਤੇ ਫਿਰ ਮਾਇਆ ਦੇ ਨਾਲ ਹੀ ਤੇਰਾ ਮੋਹ ਵੱਧਦਾ ਰਹੇਗਾ, ਸਭ ਕੁਝ ਮਾਇਆ ਹੀ ਹੈ। ਹੁਣ ਜੇ ਮੋਹ ਤੇ ਮਨਮੁੱਖ ਮਨੁੱਖ ਨੇ ਘਰ ਵਾਲੀ ਨਾਲ ਮੋਹ ਕਰ ਲਿਆ, ਮਨਮੁੱਖ ਮਨੁੱਖ ਨੇ ਪੁੱਤਰ ਨਾਲ ਮੋਹ ਕਰ ਲਿਆ, ਜਿੱਦਾਂ ਹਿੰਦੂ ਮਤ ਵਿੱਚ ਕਹਿੰਦੇ ਪੁੱਤਰ ਪੂ ਤਰ, ਪੂ ਦਾ ਮਤਲਬ ਨਰਕ, ਤਰ ਤਾਰਨ ਵਾਲਾ, ਨਰਕਾਂ ਨੂੰ ਤਾਰ, ਨਰਕਾਂ ਤੋਂ ਤਾਰਨ ਵਾਲਾ ਉਹਨੂੰ ਪੁੱਤਰ ਕਹੀਏ, ਭਾਵ ਕੇ ਪੁੱਤਰ ਹੀ ਅੰਗੀਠਾ ਦਿੰਦਾ ਹੈ, ਭਾਵ ਕੇ ਪੁੱਤਰ ਹੀ ਸਾਧ ਸੰਗਤ ਜੀ ਅੱਗ ਲਾਉਂਦਾ ਹੈ ਉਹਦੀ ਚਿਖਾ ਨੂੰ, ਤੇ ਜੇ ਪੁੱਤਰ ਅੱਗ ਨਾ ਲਾਵੇ ਨਾ ਤੇ ਉਹ ਕਹਿੰਦੇ ਇਹ ਮੁਕਤੀ ਨਹੀਂ ਹੋ ਸਕਦਾ। ਇਸੇ ਤਰ੍ਹਾਂ ਜਿਹੜਾ ਪੁੱਤਰ ਨਾਲ ਹੀ ਬਹਿ ਗਏ ਵੀ ਜੋ ਹੈਗਾ ਉਹ ਹੀ ਹੈ ਸਭ ਕੁਝ, ਨਾ ਮੇਰਾ ਗੁਰੂ ਹੈ, ਨਾ ਮੇਰਾ ਕੋਈ ਇਸ਼ਟ ਹੈ, ਨਾ ਮੇਰਾ ਕੋਈ ਧਰਮ ਹੈ, ਸਭ ਕੁਝ ਧੀਆਂ ਪੁੱਤਰ ਘਰ ਵਾਲੀ ਸਭ ਕੁਝ ਉਹ ਹੀ ਬਣਾ ਗਿਆ, ਬਣ ਲਿਆ ਸਾਧ ਸੰਗਤ ਤੇ ਗੁਰੂ ਵਾਲਾ ਨਾ ਬਣਿਆ, ਮਨਮੁੱਖ ਬਣ ਗਿਆ, ਗੁਰਮੁਖ ਨਾ ਬਣਿਆ, ਤਾਂ ਫਿਰ ਗੁਰੂ ਸਾਹਿਬ ਕਹਿੰਦੇ ਦਰਗਹਿ ਲੇਖਾ ਮੰਗੀ, ਜੀਵ ਜੇ ਦਰਗਾਹ ਦੇ ਵਿੱਚ ਲੇਖਾ ਮੰਗਿਆ ਗਿਆ ਨਾ, ਫਿਰ ਮਹਾਰਾਜ ਕਹਿੰਦੇ ਕੋਈ ਅੰਤ ਨਾ ਸਕੀ ਛਡਾਏ, ਨਾ ਪੁੱਤਰ ਨੇ ਛਡਾਉਣਾ ਹੈ, ਨਾ ਧੀ ਨੇ ਛਡਾਉਣਾ ਹੈ, ਨਾ ਘਰ ਵਾਲੀ ਨੇ ਛਡਾਉਣਾ ਹੈ। ਤੇ ਜੇ ਸਾਧ ਸੰਗਤ ਜੀ ਦਾਨਾ ਆਇਆ ਧੰਨ ਗੁਰੂ ਕਲਗੀਧਰ ਪਿਤਾ ਦੇ ਚਰਨਾਂ ਦੇ ਵਿੱਚ ਦੀਨੇ ਕਾਂਗੜ, ਤੇ ਉਹ ਦਾਨਾ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਮੈਨੂੰ ਆਪਣਾ ਸਿੱਖ ਬਣਾ ਲਓ। ਕਹਿੰਦੇ ਤੂੰ ਦਾਨਿਆ ਤਮਾਕੂ ਲੈਣਾ ਛੱਡ ਦੇ, ਮਹਾਰਾਜ ਜੀ ਅਫਰੇਵਾਂ ਹੋ ਜਾਂਦਾ, ਕਹਿੰਦੇ ਅਫਰੇਵਾਂ ਨਹੀਂ ਹੋਵੇਗਾ, ਛੱਡ ਦੇ, ਛੱਡ ਦਿੱਤਾ, ਮਹਾਰਾਜ ਦਾ ਬਚਨ ਮੰਨ ਲਿਆ। ਇਸੇ ਤਰ੍ਹਾਂ ਫਿਰ ਕਹਿੰਦਾ ਮਹਾਰਾਜ ਹੁਣ ਕਿਰਪਾ ਕਰੋ, ਕਹਿੰਦੇ ਅੰਮ੍ਰਿਤ ਛਕ ਭਾਈ, ਕਹਿੰਦੇ ਸਤਿਗੁਰੂ ਜੀ ਅੰਮ੍ਰਿਤ ਛਕਣ ਦੇ ਨਾਲ ਤੇ ਇਸੇ ਤਰ੍ਹਾਂ ਮੈਂ ਅੰਮ੍ਰਿਤ ਵੀ ਛਕ ਲਈ ਨਾ, ਕਹਿੰਦੇ ਨਹੀਂ ਕੇਸ ਰੱਖਣੇ ਪੈਣਗੇ, ਪਹਿਲੋਂ ਕੇਸ ਰੱਖ। ਦਾੜਾ ਉਹਦਾ ਹੈ ਸੀ ਪਰ ਕੇਸ ਤੇ ਮੁਹੰਮਦ ਦਾ ਪੌਲਾ ਫਰਾਇਆ ਹੋਇਆ ਸੀ ਸਿਰ ਤੇ ਉੱਤੇ, ਸਾਧ ਸੰਗ ਕੇਸ ਕੱਟੇ ਹੋਏ ਸਨ, ਕਤਲ ਕੀਤੇ ਹੋਏ ਸਨ। ਤੇ ਜਦੋਂ ਸਾਧ ਸੰਗ ਜੀ ਮਹਾਰਾਜ ਨੂੰ ਕਹਿੰਦਾ ਮਹਾਰਾਜ ਜੀ ਕੇਸ ਰੱਖਣ ਦਾ ਕੀ ਮਹੱਤਵ ਹੈ, ਕੀ ਮਤਲਬ ਹੈ ਕੇਸ ਰੱਖਣ ਦਾ, ਸਿਰ ਦੇ ਉੱਤੇ ਕੇਸਾਂ ਦਾ ਕੀ ਫਾਇਦਾ ਹੈ? ਤਾਂ ਮਹਾਰਾਜ ਕਹਿੰਦੇ ਦਵਾਨਿਆਂ ਜੇ ਕਿਤੇ ਕੋਈ ਮੇਰਾ ਸਿੱਖ ਇੱਥੋਂ ਚਲੇ ਜਾਵੇ ਤੇ ਨਰਕ ਦੇ ਵਿੱਚ ਪੈ ਜਾਵੇ, ਤੇ ਜੇ ਉਹਨੂੰ ਅਸੀਂ ਪਛਾਣ ਕੇ ਕੇਸਾਂ ਤੋਂ ਉਸ ਸਿੱਖ ਨੂੰ ਅਸੀਂ ਕੱਢ ਲੈਂਦੇ, ਕੱਢ ਹੀ ਨਰਕ ਤੇ ਧੂ, ਅਸੀਂ ਨਰਕਾਂ ਚੋਂ ਉਸ ਸਿੱਖ ਨੂੰ ਕੱਢ ਲਵਾਂਗੇ। ਮਹਾਰਾਜ ਕੰਮ ਤੇ ਇੰਨਾ ਹੀ ਹੈ ਨਾ? ਹਾਂ ਭਾਈ ਦਾਨਿਆ, ਗੱਲ ਤੇ ਇੰਨੀ ਹੈ, ਪਛਾਣ ਹੈ ਸਿੱਖੀ ਦੀ, ਸਿੱਖ ਦੀ ਪਛਾਣ ਹੈ ਗੁਰੂ ਦਾ ਸਿੱਖ ਹੈ, ਤੇ ਮਹਾਰਾਜ ਗੱਲ ਇੰਨੀ, ਫਿਰ ਮੇਰੀ ਦਾੜੀ ਜਿਹੜੀ ਉਹ ਤਾਂ ਮੈਂ ਤੇ ਕੱਟੀ ਨਹੀਂ ਕਦੀ, ਇਹਨੂੰ ਵੇਖ ਕੇ ਪਛਾਣ ਕੇ ਕੱਢ ਲਿਆ ਜੀ। ਮਹਾਰਾਜ ਮੁਸਕਰਾਏ, ਕਹਿੰਦੇ ਮਲਵਈ ਹੈ ਨਾ, ਕਹਿੰਦੇ ਸੂਧੀਆਂ ਗੱਲਾਂ ਕਰਦਾ, ਕਹਿੰਦੇ ਫਿਰ ਦਿਖਾ ਦੇਈਏ। ਹਾਂ ਸਤਿਗੁਰ ਕਿਰਪਾ ਕਰੋ। ਮਹਾਰਾਜ ਨੇ ਪੱਥੇ ਚੋਂ ਤੀਰ ਕੱਢਿਆ, ਤੀਰ ਦੀ ਮੁਖੀ ਉਹਦੇ ਮਸਤਕ ਤੇ ਰੱਖੀ, ਉਹਦੀ ਸੁਰਤੀ ਨੂੰ ਜਦੋਂ ਨਰਕਾਂ ਦੇ ਵਿੱਚ ਲੈ ਗਿਆ ਗੁਰਮੁਖ, ਬਾਬਾ ਦੀਪ ਸਿੰਘ ਵਾਲੀ ਬੀੜ ਜਿਹੜੀ ਦਸਮ ਗ੍ਰੰਥ ਦੀ ਹੈ ਨਾ, ਉਹਦੇ ਵਿੱਚ ਮਾਲ ਕੌਸ਼ੀਏ ਦੀ ਵਾਰ ਲਿਖੀ ਹੈ, ਉਸ ਵਾਰ ਦਾ ਇਹ ਬਚਨ ਹੈ, ਬਿਨ ਕੇਸੀ ਸਿਰ ਕੁੱਟੀਆਂ ਚੰਘਾੜੇ ਕੌਣ ਛਡਾਏ। ਕੇਸਾਂ ਤੋਂ ਬਿਨਾਂ ਉਖੜੀ ਚ ਪਾ ਕੇ ਸਿਰ ਮੋਹਲਿਆਂ ਦੀਆਂ ਸੱਟਾਂ ਜੰਮ ਮਾਰਦੇ ਆ, ਤੈਨੂੰ ਇਹ ਮਹਾਰਾਜ ਅਕਾਲ ਪੁਰਖ ਦੀ ਮੋਹਰ ਦੇ ਕੇ ਘੱਲੀ ਸੀ, ਇਹ ਤੂੰ ਕਿਉਂ ਗਵਾ ਕੇ ਆਇਆ, ਇਹਨੂੰ ਤੂੰ ਕਿਉਂ ਗਵਾਇਆ, ਤੂੰ ਕਿਉਂ ਕਤਲ ਕੀਤੇ ਕੇਸ। ਸੋ ਸਾਧ ਸੰਗਤ ਜੀ, ਜਦੋਂ ਇਹ ਬਿਨ ਕੇ ਅਸੀਂ ਸਿਰ ਕੁੱਟੀਆਂ ਚੰਘਾੜੇ ਕੌਣ ਛਡਾਏਦਾ, ਹੁਣ ਗੁਰੂ ਵਾਲਾ ਤੇ ਬਣਿਆ ਨੀ, ਮਨਮੁੱਖ ਮਨੁੱਖ ਹੈ ਨਾ, ਗੁਰੂ ਵਾਲਾ ਨਾ ਬਣਨ ਕਰਕੇ ਤੇ ਗੁਰੂ ਹੋਵੇ ਤੇ ਛਡਾਵੇ ਨਾ ਸਾਧ ਸੰਗਤ ਅੱਗੇ ਦਰਗਾਹ ਦੇ ਵਿੱਚ। ਆਮ ਧਾਰਨਾ ਮਹਾਂਪੁਰਖ ਲਾਉਂਦੇ ਆ, ਗੁਰੂ ਨਾਨਕ ਤੇਰੇ ਬਾਜੋਂ ਦਰਗਾਹ ਵਿੱਚ ਕੌਣ ਵਕੀਲ ਬਣੂ, ਕਿਹੜਾ ਵਕੀਲ ਬਣੇਗਾ ਗੁਰੂ ਨਾਨਕ ਤੋਂ ਬਿਨਾਂ ਭਾਈ। ਤੇ ਗੁਰੂ ਨਾਨਕ ਦਾ ਸਿੱਖ ਤੇ ਉਹੀ ਹੋ ਸਕਦਾ ਜਿਹੜਾ ਕੇਸਾ ਧਾਰੀ ਹੈ, ਗੁਰੂ ਗ੍ਰੰਥ ਸਾਹਿਬ ਦਾ ਸਿੱਖ ਤੇ ਉਹੀ ਹੋ ਸਕਦਾ ਜਿਹੜਾ ਅੰਮ੍ਰਿਤ ਧਾਰੀ ਹੈ, ਕੇਸਾ ਧਾਰੀ ਅੰਮ੍ਰਿਤ ਧਾਰੀ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਦਰਗਾਹ ਲੇਖਾ ਮੰਗੀਏ ਕੋਈ ਅੰਤ ਨਾ ਸਕੀ ਛਡਾਏ, ਅਖੀਰ ਨੂੰ ਨਾ ਪੁੱਤਰ ਨੇ ਛਡਾਉਣਾ ਹੈ ਤੈਨੂੰ ਇਹ ਜੀਵ, ਨਾ ਘਰ ਵਾਲੀ ਨੇ ਛਡਾਉਣਾ ਹੈ, ਨਾ ਕੁਟੰਬ ਵਧੇ ਪਰਿਵਾਰ ਨੇ ਛਡਾਉਣਾ ਹੈ, ਕਿਉਂਕਿ ਇਸਤਰੀ ਤੋਂ ਵਧਿਆ ਹੋਇਆ ਪਰਿਵਾਰ ਉਹਨੂੰ ਕੁਟੰਬ ਕਿਹਾ ਜਾਂਦਾ। ਤੇ ਇਸ ਕਰਕੇ ਭਾਈ ਦਾਨੇ ਨੇ ਜਦੋਂ ਸਾਧ ਸੰਗਤ ਸਾਰਾ ਕੋਈ ਨਜ਼ਾਰਾ ਵੇਖਿਆ ਤੇ ਗੁਰੂ ਕਲਗੀਧਰ ਪਿਤਾ ਦੇ ਚਰਨਾਂ ਦੇ ਨਾਲ ਲਿਪਟ ਗਿਆ, ਨੇਤਰਾਂ ਦੇ ਜਲ ਦੇ ਨਾਲ ਸਤਿਗੁਰ ਦੇ ਚਰਨ ਹੀ ਧੋ ਦਿੱਤੇ ਤੇ ਕਹਿੰਦਾ ਮਹਾਰਾਜ ਮੈਂ ਇੰਨਾ ਭੁੱਲਿਆ ਫਿਰਦਾ ਸਾਂ, ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਕਰੋ, ਬਖਸ਼ਿਸ਼ਾਂ ਕਰੋ, ਮੈਂ ਕੇਸ ਤੇ ਦਾੜਾ ਤਾਂ ਮੇਰਾ ਹੈਗਾ, ਮੈਂ ਕੇਸ ਵੀ ਰੱਖੇ, ਮੈਨੂੰ ਆਪਣਾ ਸਿੱਖ ਬਣਾ ਲਓ, ਆਪ ਕਿਰਪਾ ਕਰੋ, ਰਹਿਮਤ ਕਰੋ, ਮੈਂ ਨਹੀਂ ਆਪਦੇ ਤੋਂ ਪਾਸੇ ਜਾ ਸਕਦਾ, ਕਿਉਂ ਮੈਨੂੰ ਪਤਾ ਲੱਗ ਚੁੱਕਾ ਹੈ ਅੱਗੇ ਕਿ ਬਿਨ ਕੇਸੀ ਸਿਰ ਕੁੱਟੀਆਂ ਚੰਘਾੜੇ ਕੌਣ ਛਡਾਏਦਾ, ਗੁਰੂ ਤੋਂ ਬਿਨਾਂ ਤੇ ਗੱਤ ਹੋ ਹੀ ਨਹੀਂ ਸਕਦੀ, ਇਸ ਕਰਕੇ ਮੈਂ ਤੁਹਾਨੂੰ ਗੁਰੂ ਧਾਰਨ ਕਰਦਾ। ਤੇ ਗੁਰੂ ਕਲਗੀਧਰ ਪਿਤਾ ਨੇ ਅੰਮ੍ਰਿਤ ਛਕਾ ਕੇ ਦਾਨ ਸਿੰਘ ਬਣਾਇਆ, ਜਿਹਨੇ ਮਾਲਵੇ ਦੀ ਰੱਖੀ ਸੀ ਸਾਧ ਸੰਗਤ, ਜਦੋਂ ਮੋਹਰਾਂ ਮੰਗ ਲਈਆਂ ਸੀ ਸਾਰੇ ਫੌਜਾਂ ਨੇ ਤਨਖਾਹਾਂ ਮਲਵਾਈਆਂ ਨੇ, ਤੇ ਗੁਰੂ ਸਾਹਿਬ ਨੇ ਉਸ ਵਕਤ ਜਦੋਂ ਢਾਲਾਂ ਨਾਲ ਵੰਡ ਦਿੱਤੀਆਂ ਮੋਹਰਾਂ, ਤੇ ਬਾਬੇ ਦਾਨ ਭਾਈ ਦਾਨੇ ਕੋਲ ਆਏ, ਦਾਨ ਸਿੰਘ ਕੋਲ ਆਏ ਗੁਰੂ ਦੇ ਪਿਆਰੇ ਕੋਲ, ਮਹਾਰਾਜ ਕਹਿੰਦਾ ਮੈਨੂੰ ਇਹ ਨਹੀਂ ਚਾਹੀਦਾ, ਮੈਨੂੰ ਸਿੱਖੀ ਚਾਹੀਦੀ। ਕਹਿੰਦੇ ਫਿਰ ਚੰਗਾ ਦਾਨਿਆ, ਦਾਨ ਸਿੰਘ ਤੂੰ ਮਾਲਵੇ ਦੀ ਰੱਖ ਲਈ, ਤੇ ਮਾਂ ਸਿੰਘ ਨੇ ਮਾਝੇ ਦੀ ਰੱਖ ਲਈ। ਸੋ ਸਾਧ ਸੰਗਤ ਐਸੇ ਗੁਰਮੁਖ ਪਿਆਰੇ, ਗੁਰੂ ਸਾਹਿਬ ਨੇ ਜੋ ਦੱਸਿਆ ਹੈ ਨਾ, ਗੁਰੂ ਦਾ ਹੁਕਮ ਮੰਨਾਂਗੇ ਤਾਂ ਸਭ ਕੁਝ ਪ੍ਰਾਪਤੀ ਹੋਵੇਗੀ, ਤੇ ਜੇ ਸਾਰੀ ਜ਼ਿੰਦਗੀ ਇਸ਼ਟੀ ਘਰ ਵਾਲੀ ਸਮਝ ਲਈ, ਇਸ਼ਟੀ ਸਾਰੇ ਬੱਚੇ ਸਮਝ ਲਏ, ਇਸ਼ਟੀ ਕੁਟੰਬ ਸਮਝ ਲਿਆ, ਫੇਰ ਭਾਈ ਤੈਨੂੰ ਅੰਤ ਨੂੰ ਕੋਈ ਨਹੀਂ ਛਡਾ ਸਕੇਗਾ, ਇਹ ਗੁਰੂ ਸਾਹਿਬ ਨੇ ਕਹਿ ਦਿੱਤਾ ਹੈ, ਤੇ ਜੇ ਸਾਡੇ ਕੰਨਾਂ ਚ ਪੈ ਗਿਆ, ਹਿਰਦੇ ਤੱਕ ਪਹੁੰਚ ਗਿਆ, ਫਿਰ ਗੁਰੂ ਵਾਲੇ ਬਣਾਂਗੇ ਭਾਈ ਤਾਂ ਪ੍ਰਾਪਤੀ ਹੋਵੇਗੀ, ਸਤਿਗੁਰ ਦੀ ਰਹਿਮਤ ਹੋਵੇ ਸੱਚੇ ਪਾਤਸ਼ਾਹ ਜੀ। ਤਾਂਹੀਓ ਕਹਿੰਦੇ ਦਰਗਾਹ ਦੇ ਵਿੱਚ ਜਦੋਂ ਲੇਖਾ ਮੰਗਿਆ, ਫਿਰ ਕਿਸ ਤਰ੍ਹਾਂ ਛੱਡ ਸਕ ਛਡਾਊਗਾ, ਕੌਣ ਛਡਾਊਗਾ, ਕੋਈ ਨਹੀਂ ਛਡਾ ਸਕਦਾ। ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਜੀਵ ਸਭ ਕੁਝ ਦੁੱਖ ਹੈ, ਸਾਨੂੰ ਉਪਦੇਸ਼ ਦੇ ਰਿਹਾ ਸਤਿਗੁਰੂ, ਨਾਮ ਤੋਂ ਬਿਨਾਂ ਜੇ ਕੋਈ, ਨਾਮ ਬਿਨਾਂ ਜੋ ਪਹਿਰੇ ਖਾਏ, ਜੋ ਕੁੱਕਰ ਜੂਠਣ ਮੈਂ ਪਾਏ, ਕਹਿੰਦੇ ਨਾਮ ਬਿਨਾਂ ਜੇਤਾ ਵਿਵਹਾਰ, ਜੋ ਮ੍ਰਿਤਕ ਮਿਥਿਆ ਸੀਗਾਰ। ਮਹਾਰਾਜ ਕਹਿੰਦੇ ਆ ਵੀ ਨਾਮ ਤੋਂ ਬਿਨਾਂ ਜਿਹੜਾ ਪਹਿਨਦਾ ਤੇ ਖਾਂਦਾ ਹੈ ਨਾ, ਉਹ ਤੇ ਸਾਧ ਸਿੰਘ ਕੁੱਤਿਆਂ ਦੀ ਜੂਠ ਖਾਂਦਾ, ਮਾਫ ਕਰਨਾ, ਬੜਾ ਕੌੜਾ ਲਫ਼ਜ਼ ਹੈ, ਗੁਰੂ ਸਾਹਿਬ ਗੁਰਬਾਣੀ ਵਿੱਚ ਵੀ ਕਥਨ ਆਉਂਦਾ ਹੈ। ਤੋ ਸਾਧ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨਾਮ ਬਿਨਾਂ ਜੇਤਾ ਵਿਵਹਾਰ, ਜੋ ਮ੍ਰਿਤਕ ਮਿਥਿਆ ਸੀਗਾਰ। ਕਹਿੰਦੇ ਨਾਮ ਤੋਂ ਬਿਨਾਂ ਜਿਹੜਾ ਵਿਵਹਾਰ ਕਰਦਾ ਹੈ ਨਾ ਤੂੰ, ਇਹ ਜੀਵ, ਇਹ ਪ੍ਰਾਣੀ, ਇਹ ਭਾਈ, ਜੋ ਵੀ ਕਰ ਰਿਹਾ ਇਹ ਸਾਰਾ ਐ ਕਰ ਰਿਹਾ ਜਿੱਦਾਂ ਮ੍ਰਿਤਕ ਨੂੰ ਸ਼ਿੰਗਾਰ ਬੁਲਾ ਦਈਏ, ਮ੍ਰਿਤਕ ਨੂੰ ਸ਼ਿੰਗਾਰ ਦਈਏ, ਉਹਨੂੰ ਕੋਈ ਖੁਸ਼ੀ ਨਹੀਂ ਹੈ। ਮ੍ਰਿਤਕ ਨੂੰ ਸ਼ਿੰਗਾਰਿਆ ਕੋਈ ਕਹਿ ਨਹੀਂ ਕਵੇਗਾ, ਕੋਈ ਸ਼ਿੰਗਾਰੀ ਫਿਰੇ ਮਰੇ ਨੂੰ ਹੀ, ਲਾਸ਼ ਨੂੰ ਸ਼ਿੰਗਾਰੀ ਫਿਰੇ, ਤੇ ਸਾਧ ਸਿੰਘ ਕੋਈ ਕਵੇਗਾ ਭਾਈ ਇਹ ਤਾਂ ਕਮਲਾ ਹੀ ਹੈ, ਕੋਈ ਐਵੇਂ ਸ਼ਿੰਗਾਰੀ ਫਿਰਦਾ। ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ ਬਚਨ ਕੀਤਾ ਹੈ ਕਿ ਜੇ ਗੁਰਸਿੱਖਾ ਤੈਨੂੰ ਗੁਰੂ ਸਾਹਿਬ ਨੇ ਬੜੇ ਸੋਹਣੇ ਮਹਿਲ ਦੇ ਦਿੱਤੇ ਆ, ਜੇ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ, ਆਠ ਪੈਰ ਸਿਮਰੋ ਤੇ ਸਰਸਨਾ, ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਏ ਧਿਆਵਣ ਜੋਗ। ਜੇ ਗੁਰੂ ਨੇ ਤੈਨੂੰ ਦਿੱਤਾ ਹੈ ਤੇ ਗੁਰੂ ਦਾ ਸਮਝ ਕੇ, ਸਤਿਗੁਰੂ ਸੱਚੇ ਪਾਤਸ਼ਾਹ ਸਮਝ ਕੇ ਅੰਗੀਕਾਰ ਕਰ, ਤੇ ਇਹ ਨਾ ਕਹਿ ਮੈਂ ਕੀਤਾ, ਇਹ ਨਾ ਜਦੋਂ ਮੈਂ ਕਰ ਲੱਗ ਪੈਂਦਾ ਮਨੁੱਖ, ਉਦੋਂ ਤੇ ਫਿਰ ਸਾਧ ਸੰਗਤ ਜੀ ਤੂੰ ਤੇ ਰਹਿ ਹੀ ਨਹੀਂ ਨਾ ਗਿਆ, ਤੇ ਸਾਧ ਸੰਗਤ ਜਿੱਥੇ ਮੈਂ ਆ ਗਈ ਉੱਥੇ ਤੂੰ ਚਲੇ ਗਿਆ, ਤੇ ਜਿੱਥੇ ਹਉਮੈ ਆ ਗਈ ਉੱਥੇ ਨਾਮ ਨਹੀਂ ਹੈ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕਠਾਏ। ਮਹਾਰਾਜ ਗੁਰਬਾਣੀ ਵਿੱਚ ਕਥਨ ਕਰਦੇ ਹਉਮੈ ਦਾ ਤੇ ਨਾਮ ਦਾ ਵਿਰੋਧ ਹੈ, ਦੋ ਇੱਕ ਥਾਂ ਦੇ ਟਿਕਾਣੇ ਤੇ ਰਹਿ ਨਹੀਂ ਸਕਦੇ। ਇਸ ਕਰਕੇ ਜਿਸ ਮਨੁੱਖ ਦੇ ਅੰਦਰ ਹਉਮੈ ਹੈ ਉਹਦੇ ਅੰਦਰ ਨਾਮ ਨਹੀਂ ਜੇ ਵੱਸ ਸਕਦਾ, ਜਿਹਦੇ ਅੰਦਰ ਨਾਮ ਹੈ ਉਹਦੇ ਅੰਦਰ ਹਉਮੈ ਨਹੀਂ ਹੋ ਸਕਦੀ, ਤੇ ਨਾਲੇ ਨਾਮ ਵੀ ਜਪੇ ਤੇ ਨਾਲੇ ਹਉਮੈ ਵੀ ਹੋਵੇ ਤੇ ਫਿਰ ਸਮਝੋ ਜਾਂ ਨਾਮ ਨਹੀਂ ਹੈ ਜਾਂ ਹਉਮੈ ਨਹੀਂ। ਸੋ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਬਿਨ ਨਾਵ ਹੈ ਸਭ ਦੁੱਖ ਹੈ। ਇੱਕ ਨਾਮ ਤੋਂ ਬਿਨਾਂ ਪਦਾਰਥਾ ਭਾਵਨੀ ਜਿਹੜੀ ਕਰਨੀ ਹੈ, ਇੱਕ ਨਾਮ ਤੋਂ ਬਿਨਾਂ ਪਦਾਰਥ ਇਕੱਤਰ ਜਿਹੜੇ ਕਰਨੇ ਹਨ, ਮਾਰੇ ਕਹਿੰਦੇ ਸਭ ਕੁਝ ਦੁੱਖ, ਜੇ ਇਕੱਤਰ ਕੀਤੇ ਬੜੀ ਮਿਹਨਤ ਨਾਲ, ਜੇ ਖੁਸ਼ ਗਏ ਬਹੁਤਾ ਦੁੱਖ ਹੋ ਗਿਆ, ਕਈਆਂ ਨੂੰ ਤੇ ਹਾਰਟ ਅਟੈਕ ਹੀ ਹੋ ਜਾਂਦਾ, ਇਹੋ ਜਿਹਾ ਦੁੱਖ ਲੱਗ ਚੰਬੜ ਜਾਂਦਾ ਹੈ ਸਾਧ ਸੰਗਤ ਜੀ। ਤੇ ਫਿਰ ਕਈ ਸਾਰੀ ਜ਼ਿੰਦਗੀ ਵਿਚਾਰੇ ਕਮਲਿਆਂ ਵਾਲੀ ਜ਼ਿੰਦਗੀ ਬਤੀਤ ਕਰ ਲੈਂਦੇ, ਜਿਨ੍ਹਾਂ ਨੇ ਕੁਟੰਬ ਨੂੰ ਇਸ ਗੁਰੂ ਸਮਝ ਲਿਆ, ਉਹਨੂੰ ਇਸ਼ਟ ਸਮਝ ਲਿਆ, ਉਹ ਸਭ ਕੁਝ ਸਮਝ ਲਿਆ। ਗੁਰੂ ਸਾਹਿਬ ਕਹਿੰਦੇ ਉਹਨਾਂ ਕਿਸੇ ਨੇ ਨਹੀਂ ਉਹ ਛਡਾਉਣਾ, ਬਿਨ ਨਾਮ ਹੈ ਸਭ ਦੁੱਖ ਹੈ, ਨਾਮ ਤੋਂ ਬਿਨਾਂ ਸਭ ਕੁਝ ਦੁੱਖ ਹੈ ਦੁੱਖ, ਤੇ ਦੁੱਖ ਦਾ ਹੀ ਮੋਹ ਮਾਏ, ਤੇ ਇਦੋਂ ਵੱਡਾ ਦੁੱਖ ਜਿਹੜਾ ਮੋਹ ਮਾਇਆ ਦੇ ਨਾਲ ਜਿਹੜਾ ਮੋਹ ਕਰਨਾ। ਮਾਇਆ ਚਾਹੀਦੀ ਜ਼ਰੂਰਤ ਹੈ, ਕਮਜ਼ੋਰੀ ਨਹੀਂ। ਮਾਇਆ ਹੋਵੇਗੀ ਕੱਪੜਾ ਖਰੀਦੇਗਾ, ਮਾਇਆ ਹੋਵੇਗੀ ਛੱਤ ਸਿਰ ਤੇ ਆਵੇਗੀ, ਮਾਇਆ ਜ਼ਰੂਰ ਚਾਹੀਦੀ ਹੈ, ਪਰ ਸਾਰ ਸਿੰਘ ਕਮਜ਼ੋਰੀ ਨਹੀਂ ਹੈ ਕਿ ਇਹੋ ਹੀ ਸਭ ਕੁਝ ਹੀ ਮਾਇਆ ਹੀ ਹੈ। ਨਹੀਂ ਗੁਰਮੁਖੋ, ਗੁਰੂ ਸਭ ਕੁਝ ਹੈ, ਨਾਮ ਸਭ ਕੁਝ ਹੈ। ਦੁਨੀਆਦਾਰੀ ਦਾ ਧਨ ਚੋਰ ਲੈ ਜਾ ਸਕਦਾ ਹੈ, ਇਸੇ ਤਰ੍ਹਾਂ ਟੈਕਸ ਵਾਲੇ ਪੈ ਕੇ ਟੈਕਸ ਚੋਰੀ ਤੋਂ ਪਕੜੇ ਜਾ ਸਕਦੇ ਆ, ਇਸੇ ਤਰ੍ਹਾਂ ਸਾਧ ਸੰਗਤ ਜੀ ਕੋਈ ਭਰਾ ਵੰਡਾ ਸਕਦਾ ਹੈ, ਤੇ ਭਰਾ ਵੰਡਾ ਕੇ ਰਿਸ਼ਤੇਦਾਰ ਹੋ ਸਭ ਕੁਝ ਵੰਡਾ ਸਕਦਾ ਹੈ। ਧਨ ਜਿਹੜਾ ਚੱਲਿਆ ਜਾਣਾ ਦੁਨੀਆਦਾਰੀ ਦਾ, ਜਿਹੜਾ ਇਹ ਧਨ ਹੈ ਮੋਹ ਮਾਇਆ ਜਿਹੜੀ ਹੈ, ਮਾਇਆ ਜਿਹੜੀ ਹੈ ਸਾਧ ਸੰਗਤ, ਪਰ ਜਿਹੜਾ ਨਾਮ ਰੂਪੀ ਧਨ ਹੈ ਇਹ ਨਹੀਂ ਕਿਤੇ ਜਾਵੇਗਾ, ਨਾ ਅੱਗ ਸਾੜ ਸਕੇਗੀ, ਨਾ ਪਾਣੀ ਡੋਬ ਸਕੇਗਾ। ਤੇ ਸਾਧ ਸੰਗਤ ਜੀ, ਇਹ ਨਾਮ ਦਾ ਇਹੋ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨਾਮ ਤੋਂ ਬਿਨਾਂ ਹੈ ਜੀਵ, ਸਭ ਕੁਝ ਦੁੱਖ ਹੈ, ਤੇ ਮੋਹ ਮਾਇਆ ਜਿਹੜੀ ਇਹ ਵੀ ਦੁਖਦਾਈ ਹੈ।
ਨਾਨਕ ਗੁਰਮੁਖ ਨਦਰੀ ਆਇਆ, ਮੋਹ ਮਾਇਆ ਵਿਛੜ ਸਭ ਜਾਏ।
ਸਤਿਗੁਰ ਜੀ, ਇਹ ਕਦੀ ਦੂਰ ਵੀ ਹੁੰਦੀ ਹੈ ਮਹਾਰਾਜ ਸੱਚੇ ਪਾਤਸ਼ਾਹ, ਮਾਇਆ ਤੋਂ ਨਿਜਾਤ ਵੀ ਮਿਲਦੀ ਹੈ ਮਹਾਰਾਜ। ਗੁਰਬਾਣੀ ਵਿੱਚ ਤੀਜੇ ਪਾਤਸ਼ਾਹ ਕਥਨ ਕਰਦੇ, ਮਾਇਆ ਮਮਤਾ ਮੋਹਣੀ ਜਿਨ ਵਿਣਦੰਤਾ ਜਗ ਖਾਇਆ। ਮਾਰੇ ਸਾਰੇ ਖਾਧੇ ਗਏ ਨਹੀਂ, ਮਾਰੇ ਕਹਿੰਦੇ ਮਨਮੁਖ ਖਾਧੇ, ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿੱਤ ਲਾਇਆ। ਕਹਿੰਦੇ ਮਨਮੁਖ ਖਾਧੇ ਗਏ, ਗੁਰਮੁਖ ਉਭਰ ਗਏ ਇਸ ਮਾਇਆ ਤੋਂ, ਗੁਰਮੁਖ ਇਸ ਮਾਇਆ ਤੋਂ ਉੱਪਰ ਉੱਠ ਖਲੋਤੇ। ਗਿਰ ਹੀ ਮੈਂ ਹਰ ਜਨ ਉਦਾਸੀ, ਗ੍ਰਿਸਤ ਵਿੱਚ ਰਹਿੰਦਾ ਵੀ ਹਰੀ ਦਾ ਜਨ ਉਦਾਸ ਰਹਿੰਦਾ, ਗ੍ਰਿਸਤ ਵਿੱਚ ਰਹਿੰਦਾ ਹਰੀ ਦਾ ਜਨ ਪਰਮਾਤਮਾ ਨਾਲ ਜੁੜਿਆ ਰਹਿੰਦਾ। ਗੁਰਬਾਣੀ ਚ ਕਥਨ ਆਉਂਦਾ, ਤੇਰੇ ਦਾਨੇ ਕੀਮਤ ਨਾ ਪਵੇ ਤੇ ਇਸ ਦਾਤੇ ਕਮਣ ਸਮਾਰ। ਸਤਿਗੁਰ, ਤੇਰੇ ਤੇ ਦਾਨਿਆਂ ਦੀ ਕੀਮਤ ਨਹੀਂ ਮੈਂ ਪਾ ਸਕਦਾ, ਤੂੰ ਕਿੱਡਾ ਕੁ ਵੱਡਾ ਦਾਤ ਹੈ, ਤੂੰ ਏਡਾ ਵੱਡਾ ਬੇਅੰਤ ਹੈ, ਉਹ ਤੁਹਾਡੀ ਕੀਮਤ ਮੈਂ ਕਿੱਦਾਂ ਪਾ ਸਕਦਾ। ਦਾਨਾ ਉਹ ਹੁੰਦਾ ਹੈ ਸਾਧ ਸੰਗਤ ਜੀ, ਗ੍ਰਿਸਤ ਵਿੱਚ ਰਹਿੰਦਾ ਹੋਇਆ ਵੀ ਪਰਮਾਤਮਾ ਨਾਲ ਜੁੜਿਆ ਹੋਵੇ, ਗ੍ਰਿਸਤ ਵਿੱਚ ਬਾਹਰੋਂ ਪ੍ਰਤੀਤ ਹੋ ਰਿਹਾ ਵੀ ਗ੍ਰਿਸਤ ਨਾਲ ਬਹੁਤਾ ਪਿਆਰ ਹੈ, ਲੇਕਿਨ ਅੰਦਰੋਂ ਗੁਰੂ ਨਾਲ ਜੁੜਿਆ, ਉਹਨੂੰ ਦਾਨਾ ਕਹਿੰਦੇ। ਦਾਨਾ ਉਹਨੂੰ ਨਹੀਂ ਕਹਿੰਦੇ ਵੱਡੀ ਉਮਰ ਦਾ ਹੋ ਜੇ ਤੇ ਦਾਨੀਆਂ ਦਾਨਾਈਆਂ ਦੀਆਂ ਗੱਲਾਂ ਕਰ ਲੈ, ਨਹੀਂ, ਦਾਨਾ ਉਹ ਹੈ ਜਿਹੜਾ ਗੁਰੂ ਨਾਲ ਜੁੜ ਗਿਆ, ਜਿਹੜਾ ਸੱਚ ਅੰਦਰੋਂ ਜੁੜਿਆ ਬਾਹਰੋਂ ਪ੍ਰਤੀਤ ਹੋ ਰਿਹਾ ਵੀ ਗ੍ਰਿਸਤੀ ਹੈ। ਇੱਕ ਦਾਨਾ ਦੀਵਾਨਾ ਹੁੰਦਾ ਹੈ, ਜਿਹੜਾ ਦਾਨਾ ਦੀਵਾਨਾ ਹੁੰਦਾ ਹੈ ਸਾਧ ਸੰਗਤ ਜੀ, ਉਹ ਜਿਹੜਾ ਥੋੜਾ ਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਮਾਇਆ ਦੁਨੀਆ ਨਾਲੋਂ ਮੋਹ ਘੱਟ ਗਿਆ ਹੈ, ਉਹਦਾ ਬਿਲਕੁਲ ਨਿਕਲ ਗਿਆ ਹੈ, ਤੇ ਦਾਨਾ ਦੀਵਾਨਾ ਇੱਕ ਮਸਤਾਨਾ ਹੁੰਦਾ ਹੈ, ਉਹ ਜਿਹੜਾ ਸਭ ਕੁਝ ਛੱਡ ਕੇ ਪਰਮਾਤਮਾ ਨਾਲ ਜੁੜ ਜਾਂਦਾ ਹੈ, ਉਹ ਮਸਤਾਨਾ ਕਿਹਾ ਜਾਂਦਾ। ਪਰ ਮਾਰੇ ਕਹਿੰਦੇ ਤੇਰੇ ਤੇ ਦਾਨਿਆਂ ਦੀ ਕੀਮਤ ਨਹੀਂ ਪਾ ਸਕਦੇ, ਸਤਿਗੁਰੂ ਸੋਹਲੇ ਦੇ ਵਿੱਚ ਮਾਰੇ ਬਾਣੀ ਚ ਉਚਾਰਦੇ। ਸੋ ਸਤਿਗੁਰ ਸੱਚੇ ਪਾਤਸ਼ਾਹ ਤਾਂ ਕਹਿੰਦੇ ਆ, ਨਾਨਕ ਗੁਰਮੁਖ ਨਦਰੀ ਆਇਆ, ਗੁਰਮੁਖ ਦੇ ਨਦਰੀ ਆ ਗਿਆ, ਜਦੋਂ ਪਤਾ ਲੱਗ ਗਿਆ ਜਿਹੜਾ ਗੁਰਮੁਖ ਜਿਹੜਾ ਗੁਰੂ ਵੱਲ ਮੁੱਖ ਹੋਇਆ, ਤੇ ਗੁਰੂ ਨੇ ਉਪਦੇਸ਼ ਦੇ ਦਿੱਤਾ, ਤੇ ਗੁਰਮੁਖ ਨੇ ਸਾਧ ਸੰਗ ਉਪਦੇਸ਼ ਧਾਰਨ ਕਰ ਲਿਆ ਕਿ ਮਾਇਆ ਜਿਹੜੀ ਹੈ ਐਸੀ ਹੈ, ਇਹਦੇ ਨਾਲ ਬਹੁਤਾ ਮੋਹ ਨਹੀਂ ਕਰਨਾ, ਜ਼ਰੂਰਤ ਹੈ, ਜ਼ਰੂਰ ਵਰਤਣੀ ਹੈ, ਵਰਤਣ ਵਰਤਾਰਾ ਕਰਨਾ ਹੈ ਭਾਈ। ਤੋ ਸਤਿਗੁਰ ਕਹਿੰਦੇ ਹਨ, ਮੋਹ ਮਾਇਆ ਵਿਛੜ ਸਭ ਜਾਏ। ਫਿਰ ਮੋਹ ਵੀ ਗਿਆ, ਮਾਇਆ ਵੀ ਵਿਛੜ ਗਈ, ਭਾਵ ਇਹ ਹੈ ਕਿ ਮੋਹ ਵੀ ਨਹੀਂ ਰਿਹਾ ਕੋਈ, ਫਿਰ ਮਾਇਆ ਵੀ ਜਿਹੜੀ ਹੈ ਦੂਰ ਹੋ ਗਈ ਕਿ ਵਿੱਚ ਰਹਿੰਦਾ ਗਿਰੀ ਮੈਂ, ਜਿੱਦਾਂ ਕਵਲ ਦੇ ਵਿੱਚ ਪਾਣੀ ਰਹਿੰਦਾ ਹੈ ਨਾ ਨਿਰਲੇਪ, ਏਦਾਂ ਗੁਰੂ ਦਾ ਸਿੱਖ ਮਾਇਆ ਵਿੱਚ ਗ੍ਰਿਸਤ ਵਿੱਚ ਰਹਿੰਦਾ ਵੀ ਨਿਰਲੇਪ ਰਹਿੰਦਾ। ਤੇ ਪਰ ਜਿਹਨੂੰ ਮੋਹ ਪੈ ਜਾਵੇ ਉਹਨੂੰ ਐਸਾ ਮੋਹ ਪੈਂਦਾ ਹੈ ਸਾਧ ਸੰਗਤ ਜੀ, ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜਾ ਰਹੇ ਹਨ ਜਗਤ ਜਲੰਦੇ ਨੂੰ ਤਾਰਦੇ ਹੋਏ, ਰਸਤੇ ਚ ਕੀ ਵੇਖਿਆ, ਇੱਕ ਬਹੁਤਾ ਬਿਰਧ ਹੈ, ਇੱਕ ਪਿੰਡ ਦੇ ਵਿੱਚ ਬਹੁਤਾ ਬਿਰਧ ਹੈ ਸਾਧ ਸੰਗਤ ਜੀ, ਤੇ ਬਜ਼ੁਰਗ ਵੱਲ ਨਿਗਾਹ ਪੈ ਗਈ, ਮੇਰੇ ਸਤਿਗੁਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਨਾਨਕ ਨਦਰੀ ਨਦਰ ਨਿਹਾਲ, ਗੁਰੂ ਨਾਨਕ ਸਾਹਿਬ ਜੀ ਦੀ ਤੇ ਨਿਗਾਹ ਪਈ ਉਹ ਮੁਕਤ ਨਾ ਹੋਵੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੀ ਫਿਰ ਗਰਭਾਸ ਨਾ ਭਰਿਆ ਰਹੇ। ਧੰਨ ਸਤਿਗੁਰੂ ਪਿਤਾ ਜੀ, ਐਸਾ ਗੁਰੂ ਹੈ, ਪਰ ਗ੍ਰਿਸਤੀ ਵੀ ਐਸਾ ਸੀ ਸਾਧ ਸਿੰਘ, ਮੋਹ ਮਾਇਆ ਚ ਇੰਨਾ ਫਸਿਆ ਹੋਇਆ ਸੀ ਚਿੱਕੜ ਦੇ ਵਿੱਚ, ਪਰ ਗੁਰੂ ਨੇ ਵੀ ਕੱਢ ਲਿਆ ਉਹਨੂੰ। ਤੇ ਜੇ ਉਹਨੂੰ ਪੁੱਛਿਆ, ਬਾਬਾ ਬਜ਼ੁਰਗ ਜੀ ਤੁਸੀਂ ਹੁਣ ਉਮਰ ਤੁਹਾਡੀ ਬਹੁਤ ਹੋ ਗਈ ਹੈ, ਤੁਹਾਨੂੰ ਸੱਚਖੰਡ ਘੱਲ ਦਈਏ, ਤੁਹਾਡੀ ਮੁਕਤੀ ਕਰ ਦਈਏ? ਲੈ ਮਹਾਰਾਜ, ਇਹ ਨਹੀਂ ਗੱਲ ਹੋ ਸਕਦੀ। ਕਿਉਂ? ਕਹਿੰਦੇ ਵੀ ਆ ਮਹਾਰਾਜ ਵੇਖੋ, ਪੁੱਤ ਪੋਤਰੇ ਬਾਗ ਪਰਿਵਾਰ ਮੇਰਾ ਕਿੰਨਾ, ਮੈਨੂੰ ਵੇਹਣਾ ਵਾ, ਵੇਖ ਕੇ ਮੈਂ ਸੁਖੀ ਹੁੰਦਾ, ਮੈਂ ਖੁਸ਼ ਹੁੰਦਾ, ਮੈਂ ਇਸੇ ਤਰ੍ਹਾਂ ਸਾਰੇ ਉਹ ਇੰਨੇ ਬਚਨ ਕਰਦਿਆਂ ਕਰਦਿਆਂ ਇੱਕ ਪੋਤਰਾ ਆਇਆ ਉਹਦਾ, ਪੋਤਰੇ ਨੇ ਧੱਕਾ ਮਾਰਿਆ, ਮੂੰਹ ਦੇ ਮੂੰਹ ਬਜ਼ੁਰਗ ਡਿੱਗ ਪਿਆ, ਡਿੱਗਾ, ਸੱਟ ਬੜੀ ਜ਼ੋਰ ਦੀ ਲੱਗੀ, ਬੜਾ ਦੁਖੀ ਹੋਇਆ। ਪਰ ਗੁਰੂ ਨਾਨਕ ਸਾਹਿਬ ਨੇ ਆਖਿਆ, ਵੇਖ ਲਾ ਮੋਹ ਮਾਇਆ, ਇਹਦਾ ਮੂੰਹ ਕਰਦਾ ਤੂੰ, ਇਸ ਕੁਟੰਬ ਦਾ ਮੋਹ ਕਰਦਾ ਜਿਹਨੇ ਤੈਨੂੰ ਯਾਤਨਾਵਾਂ ਦੇ ਰਿਹਾ, ਤੈਨੂੰ ਦੁੱਖ ਦੇ ਰਿਹਾ। ਲੈ ਮਹਾਰਾਜ, ਕਿਸੇ ਦਾ ਪੋਤਾ ਹੋਇਆ ਤੇ ਧੱਕਾ ਦਿੱਤਾ ਨਾ, ਇੰਨਾ ਮੋਹ ਮਾਇਆ ਚ ਫਸਿਆ ਹੋਇਆ, ਇੰਨਾ ਮੋਹ ਦੇ ਵਿੱਚ ਫਸਿਆ, ਨਹੀਂ ਮਹਾਰਾਜ ਮੈਂ ਨਹੀਂ ਜਾਣਾ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਵਿਚਾਰਿਆ, ਬਚਨ ਕੀਤਾ ਕਿ ਭਾਈ ਹੁਣ ਨਿਗਾਹ ਸਾਡੀ ਤਿਰ ਤੇ ਪੈ ਗਈ, ਮੁਕਤ ਤੈਨੂੰ ਵੀ ਅਸੀਂ ਕਰ ਲੈਣਾ। ਪਰ ਉਹ ਵੀ ਐਸਾ ਸਾਧ ਸਿੰਘ ਮੋਹ ਮਾਇਆ ਚ ਫਸਿਆ ਸੀ, ਨਹੀਂ ਹੋਇਆ। ਅਗਲੀ ਵਾਰ ਜਦੋਂ ਕਿਤੇ ਨੰਗੇ ਦੇਖਿਆ ਕਿ ਕੁੱਤਾ ਬਣਿਆ ਹੋਇਆ, ਚੜਾਈ ਕਰ ਗਿਆ ਸੀ ਤੇ ਉਸ ਦਰ ਦਾ ਕੁੱਤਾ ਬਣ ਗਿਆ, ਕੂਕਰ ਬਣ ਗਿਆ, ਕਿਉਂਕਿ ਪੁੱਤਾਂ ਦੇ ਵਿੱਚ ਮੋਹ ਸੀ, ਮੋਹ ਮਾਇਆ ਦੇ ਵਿੱਚ ਸੀ। ਮਾਇਆ ਜਿਹੜਾ ਪਰਿਵਾਰ ਹੈ ਸਾਰਾ, ਇਹ ਵੀ ਮਾਇਆ ਹੀ ਹੈ ਸਾਧ ਸੰਗਤ ਜੀ। ਤੇ ਜਦੋਂ ਵੇਖਿਆ ਤੇ ਗੁਰੂ ਸਾਹਿਬ ਨੇ ਉਹਦੀ ਸੁਰਤੀ ਜਗਾਈ, ਕਹਿੰਦੇ ਵੀ ਹੁਣ ਕਿੱਦਾਂ ਮੁਕਤ ਕਰ ਦੇਈਏ। ਨਹੀਂ ਮਹਾਰਾਜ, ਬੱਚੇ ਤੇ ਕੰਮ ਕਰਦੇ, ਬਾਹਰ ਖੇਤੀ ਕਰਦੇ ਆ, ਆ ਨੋਵਾਂ ਵਿਚਾਰੀਆਂ ਕੱਲੀਆਂ ਰਹਿੰਦੀਆਂ ਵਾ, ਪੋਤ ਨੋਵਾਂ ਦੋ ਜਿਹੜੀਆਂ ਗਾਂ ਹੈ, ਤੇ ਇਸ ਕਰਕੇ ਮੈਂ ਇਹਨਾਂ ਦੀ ਰੱਖਿਆ ਕਰਦਾ, ਮੈਨੂੰ ਇੱਥੇ ਰਹਿਣ ਦਿਓ। ਮਹਾਰਾਜ ਕਹਿੰਦੇ ਚੰਗਾ ਭਾਈ, ਹੁਣ ਤੇਰੇ ਤੂੰ ਵੀ ਪੂਰਾ ਮੋਹ ਮਾਇਆ ਚ ਫਸਿਆ ਹੋਇਆ। ਤੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਫਿਰ ਦੂਜੀ ਤੀਜੀ ਵਾਰ ਜਦੋਂ ਆਏ, ਕੀ ਵੇਖਿਆ, ਸਾਧ ਸੰਗਤ ਜੀ ਚੜਾਈ ਕਰ ਚੁੱਕਾ ਹੈ, ਤੇ ਉਹ ਤੋਂ ਬਾਅਦਾਂ ਉਹ ਇੱਕ ਗੰਦਗੀ ਦਾ ਕੀੜਾ ਬਣਿਆ, ਗੰਦਗੀ ਦਾ ਕੀੜਾ, ਵਿਸ਼ਟਾ ਦਾ ਕੀੜਾ ਬਣਿਆ ਹੈ। ਕਿਉਂਕਿ ਪਹਿਲੀਆਂ ਜ਼ਮਾਨਿਆਂ ਚ, ਹੁਣ ਵੀ ਵੈਸੇ ਆਮ ਪਿੰਡਾਂ ਦੇ ਵਿੱਚ ਜੇ ਮੈਂ ਇਧਰ ਮਾਲਵੇ ਵਾਲੇ ਵੇਖੀਏ, ਤੇ ਆਮ ਪਿੰਡਾਂ ਦੇ ਵਿੱਚ ਸਾਧ ਸੰਗਤ ਘਰਾਂ ਦੇ ਅੱਗੇ ਇੱਕ ਛੋਟੇ ਛੋਟੇ ਟੋਭੇ ਜੇ ਬਣੇ ਹੁੰਦੇ ਆ, ਕਿਉਂਕਿ ਘਰ ਦਾ ਪਾਣੀ ਸਾਰਾ ਉਹਦੇ ਵਿੱਚ ਪੈਂਦਾ ਹੈ, ਤੇ ਬਾਅਦ ਜੇ ਭਰ ਜਾਂਦਾ ਫਿਰ ਬਾਹਰ ਡੋਲ ਦਿੰਦੇ ਆ, ਤੇ ਉਸ ਟੋਭੇ ਦੇ ਵਿੱਚ ਉਹ ਗੰਦਗੀ ਦਾ ਕੀੜਾ ਬਣਿਆ ਹੋਇਆ, ਜਿੱਥੇ ਧੋਣ ਜਾਂਦਾ ਸੀ ਸਾਰਾ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਮਰਦਾਨਿਆਂ, ਉਹ ਜਿਹੜਾ ਕੀੜਾ ਉਹਨੂੰ ਕੱਢ। ਜਦੋਂ ਕੱਢਿਆ, ਉਹਦਾ ਨਵਾਇਆ, ਉਹਨੂੰ ਸਾਹਮਣੇ ਰੱਖਿਆ, ਉਹਦੀ ਸੁਰਤੀ ਜਗਾਈ, ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਹੁਣ ਮੁਕਤ ਕਰ ਦੀ। ਹਾਂ ਮਹਾਰਾਜ, ਹੁਣ ਮੈਂ ਬੜਾ ਦੁਖੀ, ਕਿਰਪਾ ਕਰ। ਉਹ ਮੋਹ ਮਾਇਆ ਚ ਫਸਿਆ ਵੀ ਏਦਾਂ ਦਾ, ਤੇ ਗੁਰੂ ਵੀ ਐਸਾ ਸਮਰੱਥ, ਜਿਹਨੇ ਆਖਿਆ ਜੇ ਤੈਨੂੰ ਕਹਿ ਦਿੱਤਾ ਮੁਕਤ ਕਰਨਾ ਤੇ ਮੁਕਤ ਕਰਕੇ ਛੱਡਿਆ। ਪਰ ਸਾਧ ਸੰਗਤ ਜਿਹੜਾ ਉਹਦੇ ਸਤਿਗੁਰ ਦੀ ਬਖਸ਼ਿਸ਼ ਹੋ ਗਈ, ਉਪਦੇਸ਼ ਲੈ ਲਿਆ ਜਿਸ ਗੁਰਮੁਖ ਪਿਆਰੇ ਨੇ, ਪਹਿਲਾਂ ਹੀ ਰਹਿਮਤ ਹੋ ਗਈ ਜਿਹਦੇ ਤੇ, ਜਿਹਨੇ ਸਿਮਰਨ ਕਰ ਲਿਆ, ਨਾਮ ਜਪ ਲਿਆ, ਉਹ ਫਿਰ ਮੋਹ ਮਾਇਆ ਚ ਨਹੀਂ ਪੈਂਦਾ, ਉਹ ਫਿਰ ਮੋਹ ਮਾਇਆ ਤੋਂ ਉੱਪਰ ਉੱਠ ਖਲੋਂਦਾ ਹੈ। ਗੁਰੂ ਸਾਹਿਬ ਇੱਥੇ ਬਚਨ ਇਹ ਕਰਦੇ ਆ, ਨਾਨਕ ਗੁਰਮੁਖ ਨਦਰੀ ਆਇਆ, ਮੋਹ ਮਾਇਆ ਵਿਛੜ ਸਭ ਜਾਏ। ਮੁਖੀ ਗੁਰਾਂ ਦੇ ਨਦਰ ਵਿੱਚ ਜਿਹੜਾ ਆ ਗਿਆ, ਮੁਖੀ ਗੁਰਾਂ ਦੇ ਨਦਰੀ ਨਿਗਾਹ ਦੇ ਵਿੱਚ ਜਿਹੜਾ ਆ ਗਿਆ ਗੁਰਮੁਖ ਪਿਆਰਾ, ਉਹ ਜਿਹੜਾ ਗੁਰਮੁਖ ਆ ਗਿਆ ਪੂਰੇ ਗੁਰੂ ਸਾਹਿਬ ਦੇ ਚਰਨ ਮਾਰੇ, ਸੱਚੇ ਪਾਤਸ਼ਾਹ ਦਾ ਓਟ ਆਸਰਾ ਲਿਆ, ਤੇ ਗੁਰੂ ਦੀ ਨਿਗਾਹ ਦੇ ਵਿੱਚ ਵੇਖ ਲੋ, ਚੜ ਗਿਆ ਸੀ ਇਹਨਾਂ ਨੂੰ ਮੁਕਤ ਕਰ ਦਿੱਤਾ। ਇਸੇ ਤਰ੍ਹਾਂ ਜਿਹੜਾ ਗੁਰਸਿੱਖ ਗੁਰੂ ਦੀ ਨਜ਼ਰ ਚ ਆ ਜਾਵੇ, ਉਹਦੇ ਤੇ ਗੁਰੂ ਸਾਹਿਬ ਇਹੋ ਜਿਹੀ ਰਹਿਮਤ ਕਰ ਦਿੰਦੇ ਆ, ਮਾਇਆ ਦਾ ਮੋਹ ਉਹਦਾ ਉੱਠ ਜਾਂਦਾ। ਗੁਰਮੁਖ ਹੁਕਮ ਨੇ
ਸੁਖ ਪਾਏ।
ਇਹ ਪਹਿਲੋ ਮਨਮੁਖ ਦੀ ਅਵਸਥਾ ਦੱਸੀ ਸੀ ਪਹਿਲੇ ਸਲੋਕ ਚ, ਇਸ ਸਲੋਕ ਚ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ, ਗੁਰਮੁਖ ਹੁਕਮ ਮੰਨੇ ਸਹਿ ਘੇਰਾ। ਹੁਣ ਗੁਰਮੁਖ ਦੀ ਅਵਸਥਾ ਦੱਸ ਰਹੇ, ਗੁਰਮੁਖ ਕੈਸਾ ਹੁੰਦਾ ਹੈ। ਗੁਰਮੁਖ ਜਿਹੜਾ ਹੈ ਆਪਣੇ ਗੁਰੂ ਪ੍ਰਭੂ ਪਰਮਾਤਮਾ ਦੀ ਸਦਾ ਹੀ ਸਾਧ ਸੰਗਤ ਸਹਿ ਕੇਰਾ ਹੁਕਮ ਮੰਨਦਾ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮੈਲ ਪਾਏ ਸੀ, ਖਸਮੇ ਭਾਵੇ ਸੋ ਕਰੇ, ਮਨੋ ਚਿੰਦਿਆ ਸੋ ਫਲ ਪਾਏ ਸੀ, ਮਨ ਇੱਛਿਤ ਸਾਰੇ ਫਲ ਪ੍ਰਾਪਤ ਹੋ ਜੇ ਜੋ ਖਸਮ ਕਹਿੰਦਾ ਉਹ ਹੁਕਮ ਮੰਨ ਲਵੇ ਤਾਂ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖ ਹੁਕਮ ਮੰਨੇ ਸਹਿ ਕੇਰਾ, ਆਪਣੇ ਪ੍ਰਮਾਤਮਾ ਅਕਾਲ ਪੁਰਖ ਦਾ ਹੁਕਮ ਮੰਨਦਾ, ਗੁਰੂ ਦਾ ਹੁਕਮ ਮੰਨਦਾ ਹੈ, ਹੁਕਮੇ ਹੀ ਸੁਖ ਪਾਏ। ਉਹਨੂੰ ਪਤਾ ਹੈ ਕਿ ਹੁਕਮ ਮੰਨਣ ਚ ਹੀ ਸੁੱਖ ਹੈ, ਜੇ ਹੁਕਮ ਮੰਨ ਲਿਆ ਤੇ ਫੇਰ ਹੀ ਸੁੱਖ ਪ੍ਰਾਪਤ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜੇ ਸੇਵਾ ਕਰਦਾ ਹੈ ਤੇ ਹੁਕਮ ਦੇ ਵਿੱਚ ਕਰਦਾ ਹੈ। ਹੁਕਮੋ ਸੇਵੇ ਹੁਕਮ ਅਰਾਧ, ਗੁਰੂ ਨੇ ਹੁਕਮ ਕਰ ਦਿੱਤਾ ਹੈ ਸਾਧ ਸੰਗਤ ਜੀ ਭਾਈ ਮੰਝ ਵਰਗਿਆਂ ਨੂੰ, ਗੁਰਮੁਖਾਂ ਨੂੰ, ਤੇ ਬੜੀ ਸੇਵਾ ਕੀਤੀ ਹੈ, ਬਹੁਤ ਸੇਵਾ ਕੀਤੀ ਗੁਰਮੁਖੋ। ਸਤਿਗੁਰੂ ਸੱਚੇ ਪਾਤਸ਼ਾਹ ਦੀ ਐਸੀ ਸੇਵਾ ਕੀਤੀ ਹੈ, ਗੁਰੂ ਸਾਹਿਬ ਜੀ ਨੇ ਅਖੀਰ ਕਹਿ ਦਿੱਤਾ ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਦਾ ਬੋਹ ਤਾਂ ਜਗ ਲੰਘਣਹਾਰਾ, ਤੇ ਇੱਥੇ ਹੁਕਮੋ ਸੇਵੇ ਹੁਕਮ ਅਰਾਧੇ, ਜੇ ਅਰਾਧਦਾ ਹੈ ਤੇ ਉਹ ਵੀ ਉਹਦੇ ਹੁਕਮ ਵਿੱਚ ਹੀ ਉਹਦੀ ਅਰਾਧਨਾ ਕਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦਾ ਹੁਕਮ ਮੰਨ ਕੇ ਅਰਾਧਨਾ ਕਰਦਾ ਹੈ ਕਿ ਜੇ ਅਰਾਧਦਾ ਹੈ ਮੇਰੇ ਮੈਨੂੰ ਗੁਰੂ ਮੇਰੇ ਦਾ ਹੁਕਮ ਹੋ ਚੁੱਕਾ ਹੈ, ਤੇ ਹੁਕਮ ਹੈ ਸਮੇਂ ਸਮਾਏ, ਹੁਕਮ ਦੇ ਵਿੱਚ ਆਪ ਸਮਾਇਆ ਹੋਇਆ ਹੈ, ਉਹਦੇ ਹੁਕਮ ਚ ਗੁਰੂ ਦੇ ਅਕਾਲ ਪੁਰਖ ਦੇ ਚ, ਤੇ ਸਮੇਂ ਸਮਾਏ ਦੂਸਰਿਆਂ ਨੂੰ ਵੀ ਸਮਾਉਂਦਾ ਹੈ, ਭਾਵ ਦੂਸਰਿਆਂ ਨੂੰ ਵੀ ਹੁਕਮ ਕਰਕੇ ਦੱਸਦਾ ਹੈ ਕਿ ਇਸ ਤਰ੍ਹਾਂ ਦਾ ਗੁਰੂ ਦਾ ਹੁਕਮ ਹੈ, ਤੇ ਗੁਰੂ ਦਾ ਹੁਕਮ ਅਸੀਂ ਮੰਨਣਾ ਹੈ, ਤੇ ਉਹ ਵੀ ਤੁਸੀਂ ਵੀ ਉਹ ਵੀ ਸਾਧ ਸਿੰਘ ਗੁਰੂ ਦੇ ਹੁਕਮ ਦੇ ਵਿੱਚ ਸਮਾ ਜਾਂਦੇ ਹਨ। ਗੁਰੂ ਦਾ ਹੁਕਮ ਆਗਿਆ ਮੰਨ ਲੈਂਦੇ ਆ, ਆਗਿਆ ਸਤਿਗੁਰੂ ਕੀ ਆਗਿਆ, ਸਤ ਸਤ ਕਰ ਮਾਨੋ ਗੁਰਸਿੱਖੋ, ਗੁਰੂ ਸਾਹਿਬ ਜੀ ਕਹਿੰਦੇ ਗੁਰੂ ਦੀ ਆਗਿਆ ਸੱਚ ਸੱਚ ਕਰਕੇ ਮੰਨਦਾ ਗੁਰਮੁਖ ਪਿਆਰਾ, ਉਹ ਸਤਿਗੁਰੂ ਦੀ ਆਗਿਆ ਮੰਨਦਾ ਤੇ ਆਪ ਸਮਾਉਂਦਾ ਤੇ ਦੂਜਿਆਂ ਨੂੰ ਵੀ ਸਮਾ ਦਿੰਦਾ, ਭਾਵ ਕੇ ਆਪ ਤਰੇ ਤਾਰੇ ਇਨ ਸਰਿੱਠਾ, ਆਪ ਵੀ ਤਾਰਦੇ ਦੂਜਿਆਂ ਨੂੰ ਵੀ ਤਾਰਦੇ ਹਨ। ਉਹਦਾ ਹੁਕਮ ਹੈ ਸਿਮਰਨ ਕਰਨਾ, ਨਾਮ ਜਪਣਾ, ਤੇ ਗੁਰੂ ਨੇ ਜੇ ਹੁਕਮ ਕਰ ਦਿੱਤਾ ਹੈ, ਜੇ ਬਾਬਾ ਧੰਨ ਗੁਰੂ ਅਰਜਨ ਦੇ ਧੰਨ ਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ ਪੁਰਖਾ ਇੱਥੇ ਹੀ ਖਲੋਤਾ ਰਹੋ, ਇੱਥੇ ਹੀ ਬੈਠਾ ਰਹੋ, ਇੱਥੇ ਹੀ ਬਹਿ ਜਾ, ਤੇ ਤਪਿਆਣੇ ਸਾਹਿਬ ਗੁਰੂ ਅੰਗਦ ਸਾਹਿਬ ਜੀ ਬਹਿ ਗਏ ਹੁਕਮ ਦੇ ਵਿੱਚ ਹੀ ਬੈਠੇ ਆ। 6 ਮਹੀਨੇ ਬਤੀਤ ਹੋ ਗਏ ਕਿ ਰਸ ਬੈਠੇ ਆ ਸਾਧ ਸੰਗਤ ਜੀ, 4 ਚਫੇਰੇ ਉਹ ਇਸ ਤਰ੍ਹਾਂ ਜਿੱਦਾਂ ਆਪਣਾ ਲੱਗ ਜਾਂਦੀ ਹੈ ਨਾ ਬਹੁਤ ਜ਼ਿਆਦਾ, ਭਾਵ ਕੇ ਮਿੱਟੀ ਦਾ ਢੇਰ 4 ਚਫੇਰੇ ਲੱਗ ਗਿਆ, ਤੇ ਸਾਧ ਸੰਗਤ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆ ਕੇ ਉਹਨਾਂ ਨੂੰ ਉਠਾਇਆ, ਕਹਿੰਦੇ ਪੁਰਖਾ ਹੁਣ ਤੂੰ ਇੰਨੀ ਮਿਹਨਤ ਨਹੀਂ ਕਰਨੀ, ਅਸੀਂ ਹੁਣ ਸੱਚਖੰਡ ਚੱਲੇ, ਤੁਸੀਂ ਸੰਗਤ ਨੂੰ ਉਤਾਰੋ, ਦੁਨੀਆਂ ਨੂੰ ਉਤਾਰੋ। ਤੋ ਇਹੋ ਜਿਹਾ ਹੁਕਮ ਮੰਨ ਕੇ ਉੱਥੇ ਖਲੋ ਜਾਂਦੇ ਹਨ ਸਤਿਗੁਰੂ ਦੇ ਪਿਆਰੇ। ਹੁਕਮ ਵਰਤ ਨੇਮ, ਜਿਹੜਾ ਵਰਤ ਰੱਖਣਾ ਉਹ ਵੀ ਹੁਕਮ ਮੰਨਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ, ਵਰਤ ਵੀ ਰੱਖਦੇ ਆ, ਨੇਮ ਵੀ ਉਹ ਵੀ ਹੁਕਮ ਹੀ ਹੈ, ਗੁਰੂ ਸਾਹਿਬ ਦਾ ਹੁਕਮ ਹੀ ਮੰਨਦੇ ਹਨ, ਉਹ ਵੀ ਉਹਨਾਂ ਵਾਸਤੇ ਹੁਕਮ ਹੀ ਗੁਰੂ ਦਾ ਨੇਮ ਹੈ, ਹੁਕਮ ਹੀ ਵਰਤ ਹੈ। ਤੇ ਮਹਾਰਾਜ ਕਹਿੰਦੇ ਸੋਚ ਸੱਚ ਸੋਚ ਸੰਜਮ, ਪਵਿੱਤਰਤਾ ਰੱਖਦੇ, ਜੇ ਉਹ ਪਵਿੱਤਰਤਾ ਰੱਖਦੇ ਆ ਸਰੀਰ ਦੀ ਬਾਹਰੀ ਤੇ ਅੰਦਰੂਨੀ ਪਵਿੱਤਰਤਾ ਜਿਹੜੀ ਹੈ ਅੰਤਰਮੁਖ ਬਿਰਤੀ ਦੁਆਰਾ ਸਿਮਰਨ ਕਰਕੇ, ਉਹ ਵੀ ਪਵਿੱਤਰਤਾ ਔਰ ਆਪ ਰੱਖਦੇ ਹੁਕਮ ਮੰਨ ਕੇ, ਹੁਕਮ ਦੇ ਵਿੱਚ ਜਿਹਦਾ ਹੁਕਮ ਮੰਨਦੇ ਆ ਗੁਰੂ ਦਾ, ਉਹ ਵੀ ਉਹਨਾਂ ਦੀ ਪਵਿੱਤਰਤਾ ਹੀ ਹੈ। ਸੁੱਚ ਹੈ ਸੰਜਮ, ਜਿਹੜਾ ਸੰਜਮ ਕਰਨਾ ਸਾਧ ਸੰਗਤ ਇੰਦਰੀਆਂ ਨੂੰ ਵਿਸ਼ਿਆਂ ਵਿਕਾਰਾਂ ਤੋਂ ਰੋਕਣਾ, ਆਪਣੇ ਇੰਦਰੀਆਂ ਨੂੰ ਗਿਆਨ ਇੰਦਰੀ ਕਰਮ ਇੰਦਰੀ ਇਹਨਾਂ ਨੂੰ ਵਿਸ਼ਿਆਂ ਵਿਕਾਰਾਂ ਤੋਂ ਰੋਕਣਾ ਹੈ ਤੇ ਰੋਕ ਕੇ ਰੱਖਣਾ ਇਹ ਸੰਜਮ ਕਰਨਾ ਹੁੰਦਾ ਹੈ। ਕਿ ਇਹਨੇ ਸੰਜਮ ਕਰ ਲਿਆ, ਇਹ ਕਾਮ ਕਰੋ ਮੋਹ ਹੰਕਾਰ ਤੋਂ ਆਪਣੇ ਮਨ ਨੂੰ ਰੋਕ ਕੇ ਰੱਖਦੇ ਹਨ, ਤੇ ਉਹ ਵੀ ਹੁਕਮ ਉਹਨਾਂ ਦਾ, ਜਿਹੜਾ ਹੁਕਮ ਹੈ ਉਹੀ ਉਹਨਾਂ ਦਾ ਸੰਜਮ ਹੈ ਜਿਹੜਾ ਗੁਰੂ ਦਾ ਹੁਕਮ ਹੈ। ਫਿਰ ਉਹ ਮਨ ਚਿੰਦਿਆ ਫਲ ਪਾਏ, ਫਿਰ ਉਹਦੇ ਜਿਹੜੇ ਮਨ ਇੱਛਕ ਜਿੰਨੇ ਵੀ ਫਲ ਹੁੰਦੇ ਹਨ, ਜੇ ਧਰੂ ਸੀ ਨਾ ਸਾਧ ਸੰਗਤ ਜੀ, ਧਰੂ ਦੇ ਬਾਰੇ ਭਾਈ ਗੁਰਦਾਸ ਜੀ ਕਥਨ ਕਰ ਰਹੇ, ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁੱਛੜ ਲੀਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤੇਈ ਕੀਤਾ, ਡੱਡੋ ਲਿਕਾ ਜਾ ਕੇ ਮਾਤਾ ਨੂੰ ਪੁੱਛਦਾ, ਮਾਂ ਤੂੰ ਸੁਆਣੀ ਹੈ ਕਿ ਸਰੀਤਾ? ਮਾਤਾ ਨੇ ਫਿਰ ਕਿਹਾ, ਪੁੱਤਰ ਰਾਣੀ ਹਾਂ ਮੈਂ ਜਨਮ ਦੀ, ਪਰ ਭਗਤੀ ਨਾਮ ਨਾਲ ਕਰਮ ਦ੍ਰਿੜੀਤਾ। ਫਿਰ ਮਾਤਾ ਨੂੰ ਪੁੱਛਦਾ, ਮਾਤਾ ਕਿ ਸੁਧਮ ਤੇ ਰਾਜ ਮਿਲੇ, ਸਤਰੂ ਤੇ ਸਭ ਹੋਵਣ ਮੀਤਾ। ਫਿਰ ਮਾਤਾ ਭਗਤੀ ਭਾਵ ਵਾਲੀ ਸੀ, ਮਾਤਾ ਨੇ ਇਹ ਨਹੀਂ ਕਿਹਾ ਵੀ ਆਪਣੇ ਭਰਾ ਉਦਮ ਨੂੰ ਮਾਰ ਕੇ ਤੇ ਤੂੰ ਰਾਜ ਲੈ ਲੈ, ਨਹੀਂ, ਮਾਤਾ ਕਹਿੰਦੀ ਪੁੱਤਰ ਰਾਜ ਤੇ ਤਾਂ ਮਿਲੇਗਾ ਪਰਮੇਸ਼ਰ ਅਰਾਧੀਏ ਜਿੱਦੂ ਹੋਈਏ ਪਤਤ ਪੁਨੀਤਾ। ਐਸਾ ਮਾਤਾ ਦਾ ਉਪਦੇਸ਼ ਮਿਲਿਆ, ਮਾਤਾ ਨੇ ਉਪਦੇਸ਼ ਦੇ ਦਿੱਤਾ, ਧਰੂ ਚੱਲ ਗਿਆ ਤਪੱਸਿਆ ਕਰਨ 5 ਸਾਲ ਦੀ ਅਵਸਥਾ ਦੇ ਵਿੱਚ, ਤੇ ਜਦੋਂ ਚਲੇ ਗਿਆ ਸਿਮਰਨ ਕਰਦਾ ਨਾਮ ਜਪਦਾ ਤੇ ਜਪਦਿਆ, ਪਰ ਪਹਿਲੋਂ ਉਹਦਾ ਪਿਓ ਆ ਗਿਆ, ਕਹਿੰਦਾ ਪੁੱਤਰ ਅੱਧਾ ਰਾਜ ਹੁਣ ਲੈ ਲੈ, ਮੇਰੇ ਮਰੇ ਤੋਂ ਬਾਅਦ ਦੂਜਾ ਰਾਜ ਵੀ ਤੇਰਾ ਹੀ ਹੈ। ਉਹਨੇ ਸੋਚਿਆ ਅਜੇ ਤੇ ਮੈਂ ਗੁਰਬਾਣੀ ਦਾ ਸਿਮਰਨ ਕਰਨ ਦਾ ਉਦਮ ਹੀ ਕੀਤਾ, ਅਜੇ ਗੁਰੂ ਦਾ ਹੁਕਮ ਅਕਾਲ ਪੁਰਖ ਦਾ ਮੰਨਣ ਦਾ ਉਹਦਾ ਨਾਮ ਜਪਣ ਦਾ ਅਜੇ ਉਦਮ ਹੀ ਕੀਤਾ, ਅੱਧਾ ਰਾਜ ਮਿਲ ਗਿਆ, ਜੇ ਮੈਂ ਸਿਮਰਨ ਕਰਾਂਗਾ ਭਗਤੀ ਕਰਾਂਗਾ ਪਤਾ ਨਹੀਂ ਕਿੰਨਾ ਕੁ ਮਿਲ ਜਾਵੇ ਕੀ ਮਿਲ ਜਾਵੇ। ਤੇ ਉਸ ਵਕਤ ਭਗਤੀ ਕੀਤੀ ਹੈ, ਸਿਮਰਨ ਕੀਤਾ ਹੈ, ਪਰ ਮਨ ਇੱਛਿਤ ਫਲ ਕੀ ਸੀ? ਰਾਜ ਕਰਨਾ। ਪਰ ਜਦੋਂ ਸਿਮਰਨ ਕਰਦਾ ਕਰਦਾ ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ, ਸੇਵਾ ਕਰਦਾ ਕਰਦਾ ਭਾਵ ਸਿਮਰਨ ਕਰਦਾ ਕਰਦਾ ਨੇ ਕਾਮੀ ਹੋ ਗਿਆ, ਮਨ ਵਿੱਚ ਕਾਮਨਾ ਹੀ ਨਾ ਰਹੀ ਕੋਈ। ਤੇ ਜੇ ਅਕਾਲ ਪੁਰਖ ਸਾਹਮਣੇ ਪ੍ਰਗਟ ਹੋ ਗਏ ਤੇ ਮਹਾਰਾਜ ਨੇ ਕਿਹਾ ਵੀ ਧਰੂ ਕੀ ਚਾਹੀਦਾ ਤੈਨੂੰ? ਮਹਾਰਾਜ ਮੈਨੂੰ ਕੁਝ ਨਹੀਂ ਚਾਹੀਦਾ, ਰਾਜ ਨਾ ਚਾਹੂ ਮੁਕਤ ਨਾ ਚਾਹੂ, ਮਨ ਪ੍ਰੀਤ ਚਰਨ ਕਮਲਾਰੇ, ਆਪ ਜੀ ਦੇ ਚਰਨਾਂ ਦੀ ਪ੍ਰੀਤੀ ਜੁੜੀ ਰਵੇ ਮੇਰੇ, ਆ ਮੈਨੂੰ ਐਸੀ ਕਿਰਪਾ ਕਰੋ। ਤਾਂ ਕਹਿੰਦੇ ਨਹੀਂ ਧਰੂ, ਤੂੰ ਤੁਰਿਆ ਸਾਂ ਰਾਜ ਵਾਸਤੇ, ਪਹਿਲੋਂ ਤੈਨੂੰ ਰਾਜ ਦੇਵਾਂਗੇ, ਮੁਕਤ ਤੈਨੂੰ ਬਾਅਦ ਕਰਾਂਗੇ। ਧਰੂ ਤਾਰਾ ਵੇਖ ਲੋ, ਟੱਲ ਭਇਓ ਧਰੂ ਜਾ ਕੇ ਸਿਮਰਨ, ਔਰ ਨਿਰਭੈ ਪਦ ਪਾਇਆ। ਤੇ ਜਿਹੜੇ ਗੁਰਮੁਖ ਪਿਆਰੇ ਆ ਉਹ ਹੁਕਮ ਹੀ ਉਹਨਾਂ ਵਾਸਤੇ ਵਰਤ ਹੈ, ਹੁਕਮ ਹੀ ਉਹਨਾਂ ਵਾਸਤੇ ਨੇਮ ਹੈ, ਹੁਕਮ ਹੀ ਉਹਨਾਂ ਵਾਸਤੇ ਪਵਿੱਤਰਤਾ ਹੈ, ਹੁਕਮ ਮੰਨਣਾ ਹੀ ਸਾਧ ਸੰਗਤ ਸੰਜਮ ਹੈ। ਤੇ ਜਦੋਂ ਫਿਰ ਹੁਕਮ ਮੰਨਦੇ ਮੰਨਦੇ ਸਿਮਰਨ ਕਰਦੇ ਕਰਦੇ ਨੇਕਾਮੀ ਹੋ ਜਾਂਦੇ ਆ, ਫਿਰ ਅਕਾਲ ਪੁਰਖ ਐਸੀ ਬਖਸ਼ਿਸ਼ ਕਰਦੇ ਆ, ਜਿਹੜਾ ਉਦਮ ਲੈ ਕੇ ਅਸੀਂ ਸ਼ੁਰੂ ਕੀਤਾ ਸੀ ਭਗਤੀ, ਪਹਿਲਾਂ ਉਹਦੀ ਉਹ ਇੱਛਾ ਪੂਰੀ ਕਰਦੇ, ਫਿਰ ਉਹਨੂੰ ਮੁਕਤ ਕਰਦੇ। ਤਾਂ ਹੀ ਉਹ ਮਹਾਰਾਜ ਨੇ ਇੱਥੇ ਬਚਨ ਕੀਤਾ, ਮਨ ਚਿੰਦਿਆ ਫਲ ਪਾਏ। ਜੋ ਮਨ ਵਿੱਚ ਸੀ ਕਿਤੇ ਪਹਿਲਾਂ ਵੀ, ਇਹ ਸਕਾਮ ਕਰਮ ਹੁੰਦੇ, ਇੱਕ ਨਿਸ਼ਕਾਮ ਕਰਮ ਹੁੰਦੇ ਆ। ਸਕਾਮ ਕਰਮ ਉਹ ਹੁੰਦੇ ਆ ਜਿਹੜੇ ਸਾਧ ਸੰਗਤ ਭਾਵਨਾ ਰੱਖ ਕੇ ਕਰਮ ਕੀਤੇ ਜਾਣ, ਵੀ ਮੈਨੂੰ ਰਾਜ ਮਿਲੇ ਜਿੱਦਾਂ ਧਰੂ ਨੇ ਕੀਤੀ ਸੀ ਭਗਤੀ। ਇਹ ਨਿਸ਼ਕਾਮ ਕਰਮ ਹੁੰਦੇ ਜਿਹੜਾ ਸਿਮਰਨ ਕਰਦਿਆਂ ਕਰਦਿਆਂ ਮਨ ਵਿੱਚ ਕੋਈ ਕਾਮਨਾ ਪਹਿਲੋਂ ਰਵੇ ਹੀ ਨਾ, ਕਰੀਏ ਨਾ, ਸਿਰਫ ਇੱਕ ਅਕਾਲ ਪੁਰਖ ਦੇ ਮਿਲਣ ਦੀ ਕਾਮਨਾ ਹੋਵੇ। ਇੱਕੋ ਇੱਕ ਉਸ ਪਰਮਾਤਮਾ ਬਹੁਤ ਜਨਮ ਵਿਛੜੇ ਥੇ ਮਾਧੋਏ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਪਿਓ ਦਰਸ਼ਨ ਦੇ ਕੇ। ਜਿਹੜੀ ਇਸ ਤਰ੍ਹਾਂ ਦੀ ਭਗਤੀ ਕਰਨੀ ਹੈ ਉਹ ਨੇ ਕੰਮ ਨਿਸ਼ਕਾਮ ਕਰਮ ਹੁੰਦੇ ਆ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਹਨ ਜਿਹੜਾ ਵੀ ਹੁਕਮ ਮੰਨਦਾ ਹੈ ਗੁਰੂ ਦਾ ਤੇ ਉਹਦੇ ਮਨ ਇੱਛਿਤ ਫਲ ਸਾਰੇ ਪ੍ਰਾਪਤ ਹੋ ਜਾਂਦੇ ਹਨ। ਜੇ
ਸਦਾ ਸੁਹਾਗਣ ਜੇ ਹੁਕਮ ਸਤਿਗੁਰ ਸੇਵਾ ਜਗ ਲਾਏ।
ਵੈਸੇ ਓਦਾਂ ਸਾਧ ਸੰਗਤ ਜੀ ਸਤਿਗੁਰ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਹੈ ਸਦਾ ਸੁਹਾਗਣ। ਹੁਣ ਬੀਬੀ ਜਿਹੜੀ ਹੈ ਪਤੀ ਦਾ ਆਗਿਆ ਮੰਨਦੀ ਹੈ ਉਹ ਸਦਾ ਸੁਹਾਗੀ ਸੁਹਾਗਣ ਹੁੰਦੀ ਹੈ। ਸੁਹਾਗਣੀ ਉਹਨੂੰ ਕਿਹਾ ਜਾਂਦਾ ਜਿਹੜਾ ਪਤੀ ਦੀ ਆਗਿਆ ਸਤ ਸਤ ਕਰਕੇ ਮੰਨਦੀ ਹੈ, ਹਰ ਵਕਤ ਪਤੀ ਦੀ ਆਗਿਆ ਦੇ ਵਿੱਚ ਰਹਿੰਦੀ ਹੈ, ਉਹਦੇ ਹੁਕਮ ਵਿੱਚ ਰਹਿੰਦੀ ਹੈ। ਇਸੇ ਤਰ੍ਹਾਂ ਜੀਵ ਰੂਪ ਇਸਤਰੀ ਹੈ ਜਿਹੜੀ ਉਸ ਅਕਾਲ ਪੁਰਖ ਦੇ ਹੁਕਮ ਵਿੱਚ ਰਹਿੰਦੀ ਹੈ। ਸਾਧ ਸੰਗਤ ਜੀ ਸਦਾ ਸੁਹਾਗਣ ਜੇ ਹੁਕਮ ਹੈ ਬੁੱਝ, ਹੁਕਮ ਨੂੰ ਬੁੱਝ ਲਵੇ, ਪਛਾਣ ਲਵੇ ਹੁਕਮ ਨੂੰ ਵੀ ਮੇਰੇ ਗੁਰੂ ਨੇ ਮੇਰੇ ਪਰਮੇਸ਼ਰ ਨੇ ਆਹ ਹੁਕਮ ਕੀਤਾ ਜੀਵ ਰੂਪ ਇਸਤਰੀ। ਫਿਰ ਸਤਿਗੁਰ ਸੇਵੇ ਲਿਵ ਲਾਏ, ਫਿਰ ਲਿਵ ਲਾ ਕੇ ਸਤਿਗੁਰੂ ਨੂੰ ਸੇਵਦੀ ਹੈ ਜਿਹੜੀ ਜੀਵ ਰੂਪ ਇਸਤਰੀ, ਜਿਹੜੀ ਸਿਮਰਨ ਕਰਦੀ ਹੈ ਤੇ ਸਾਧ ਸੰਗਤ ਉਹਦੇ ਤੇ ਰਹਿਮਤਾਂ ਹੋ ਜਾਂਦੀਆਂ ਹਨ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸੁਹਾਗ ਸਦਾ ਸੁਹਾਗਣ ਜੇ ਹੁਕਮ ਹੈ ਬੁੱਝ, ਉਹ ਸਦਾ ਹੀ ਸੁਹਾਗਵੰਤੀ ਹੈ ਜਿਹੜੀ ਪ੍ਰਮਾਤਮਾ ਦੇ ਹੁਕਮ ਨੂੰ ਬੁੱਝ ਲੈਂਦੀ ਹੈ। ਸਤਿਗੁਰ ਸੇਵੇ ਲਿਵ ਲਾਏ, ਸਤਿਗੁਰ ਨੂੰ ਇੱਕ ਲਿਵ ਤਾਰ ਲਾ ਕੇ ਤੇਰ ਧਾਰਾ ਵੱਤ ਲਿਵ ਲਾਉਂਦੀ ਹੈ, ਇੱਕ ਤਾਰ ਸਦਾ ਹੀ ਗੁਰੂ ਦੇ ਵਿੱਚ ਹੀ ਮਨ ਜੁੜਿਆ ਰਹਿੰਦਾ, ਸਤਿਗੁਰ ਦੇ ਸਿਮਰਨ ਵਿੱਚ ਹੀ ਜੁੜੀ ਰਹਿੰਦੀ ਹੈ। ਤੇ ਉਹ ਜਿਹੜੀ ਜੀਵ ਰੂਪ ਇਸਤਰੀ ਹੈ ਉਹਦੇ ਤੇ ਬਖਸ਼ਿਸ਼ ਹੁੰਦੀ ਹੈ। ਫਿਰ ਸਤਿਗੁਰ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਕਿ ਜਿਹੜੀ ਸੇਵਦੀ ਹੈ ਆਪਣੇ ਗੁਰੂ ਨੂੰ ਲਿਵ ਲਾ ਕੇ ਇੱਕ ਰਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ ਕਿ ਹੁਣ ਫਿਰ ਸਤਿਗੁਰੂ ਜੀ ਇਹ ਬਚਨ ਕਰ ਰਿਹਾ ਵੀ ਕਿਸੇ ਦੇ ਮਨ ਵਿੱਚ ਇਹ ਭਾਵਨਾ ਨਾ ਆ ਜਾਵੇ ਕਿ ਮੈਂ ਹੁਕਮ ਮੰਨਿਆ। ਇੱਥੇ ਗੁਰੂ ਸਾਹਿਬ ਕਹਿੰਦੇ ਨਾਨਕ ਕਿਰਪਾ ਕਰੇ ਜਿਹਨੇ ਉੱਪਰ, ਜਿਹਦੇ ਤੇ ਗੁਰੂ ਦੀ ਕਿਰਪਾ ਹੋ ਜਾਵੇ। ਪਿੱਛੇ ਵੀ ਸਤਿਗੁਰ ਨੇ ਇਹੀ ਕਿਹਾ ਕਿ ਸਤਿਗੁਰ ਨੂੰ ਜਿਹੜਾ ਸੇਵੇ ਲਿਵ ਲਾ ਕੇ। ਹੁਣ ਇੱਥੇ ਅਗਲੇ ਸਾਧ ਸੰਗਤ ਸਮਾਪਤੀ ਕਰਦੇ ਹਨ ਸਲੋਕ ਦੀ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨਾਨਕ ਕਿਰਪਾ ਕਰੇ ਜਿਹਨੇ ਉੱਪਰ। ਸਤਿਗੁਰ ਕਹਿੰਦੇ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਵੇ ਤੇ ਨਾ ਹੁਕਮੇ ਲਏ ਮਿਲਾਏ, ਉਹਨਾਂ ਨੂੰ ਹੁਕਮ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਨਾਲ ਰਲਾ ਲੈਂਦੇ ਆ, ਆਪਣੇ ਨਾਲ ਮਿਲਾ ਲੈਂਦੇ ਉਸ ਗੁਰਸਿੱਖ ਪਿਆਰੇ ਨੂੰ, ਉਸ ਪਤੀਵਰਤਾ ਧਰਮ ਦੇ ਵਿੱਚ ਕਾਇਮ ਬੀਬੀ ਜਿਹੜੀ ਪਤੀ ਪਰਮਾਤਮਾ ਦੇ ਸਾਧ ਸੰਗਤ ਧਰਮ ਦੇ ਵਿੱਚ ਕਾਇਮ ਹੈ, ਜਿਹੜੀ ਇੱਕੋ ਇੱਕ ਪਰਮਾਤਮਾ ਨੂੰ ਹੀ ਮੰਨਦੀ ਹੈ, ਇੱਕੋ ਇੱਕ ਗੁਰੂ ਨੂੰ ਹੀ ਮੰਨਦੀ ਹੈ, ਹੋਰ ਕਿਸੇ ਵੱਲ ਨਹੀਂ ਜਾਂਦੀ, ਹੋਰ ਫੁਰਨਾ ਨਹੀਂ ਹੈ ਕਿਸੇ ਵੱਲ ਕਰਦਾ, ਮੜੀਆਂ ਮਸਾਣਾ ਮੱਠਾਂ ਦਾ ਤੇ ਦੇਵ ਦੇਵਤਿਆਂ ਦੀ ਹੋਰ ਕਿਸੇ ਪਾਸੇ ਉਪਾਸ਼ਨਾ ਨਹੀਂ ਕਰਦੀ, ਉਹ ਜਿਹੜੀ ਇੱਕੋ ਇੱਕ ਪਰਮਾਤਮਾ ਦਾ ਹੁਕਮ ਮੰਨਦੀ ਹੈ। ਤੇ ਸਤਿਗੁਰ ਕਹਿੰਦੇ ਸਤਿਗੁਰ ਆਪ ਕਿਰਪਾ ਕਰਨ ਤੇ ਸਤਿਗੁਰ ਆਪਣੇ ਨਾਲ ਉਹਨੂੰ ਮਿਲਾ ਲੈਂਦੇ ਹਨ। ਜੇ ਜਿਹੜੀ ਜੀਵ ਰੂਪ ਇਸਤਰੀ ਹੈ ਨਾ ਤੇ ਉਹ ਮਨਮੁਖ ਹੈ, ਮਨਮੁਖ ਜੀਵ ਰੂਪ ਇਸਤਰੀ ਜਿਹੜੀ ਜਿਹੜੀ ਧਰਮ ਤੋਂ ਦੂਰ ਗਈ ਹੋਈ, ਪਰਮੇਸ਼ਰ ਤੋਂ ਦੂਰ ਗਈ ਹੋਈ ਹੈ, ਸੁਹਾਗਵੰਤੀ ਹੋਈ, ਜਿਹਨੇ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋ ਗਈ ਉਹ ਸੁਹਾਗਵੰਤੀ ਹੈ, ਫਿਰ ਆਗਿਆ ਮੰਨੀ ਹੈ ਗੁਰੂ ਦੀ, ਫਿਰ ਸਾਧ ਸੰਗਤ ਨੂੰ ਪਾਲਣਾ ਕੀਤੀ ਆਪਣੇ ਪਤੀ ਪਰਮਾਤਮਾ ਦੀ, ਪਾਲਣਾ ਕਰਕੇ ਫਿਰ ਸਾਧ ਸੰਗਤ ਸ਼ਰਵਣ ਮੰਨਣ ਤੇ ਨਿਧਿਆਸਣ ਪਹਿਲਾਂ ਸੁਣ ਲਿਆ, ਫਿਰ ਮੰਨ ਲਿਆ, ਫਿਰ ਨਿਧਿਆਸਣ ਉਹਦੀ ਕਮਾਈ ਕੀਤੀ ਹੈ, ਫਿਰ ਸਾਧ ਸੰਗਤ ਸਟੇਜ ਇੱਕ ਤੋਂ ਇੱਕ ਉੱਤੇ ਚੜ੍ਹਦੀ ਜਾਂਦੀ ਹੈ। ਜਦੋਂ ਅੰਮ੍ਰਿਤ ਛਕਦੇ ਉਦੋਂ ਅਜੇ ਗੁਰੂ ਘਰ ਵਿੱਚ ਦਾਖਲਾ ਹੀ ਹੁੰਦਾ ਹੈ, ਜਦੋਂ ਦਾਖਲਾ ਹੋ ਗਿਆ ਤੇ ਸਾਧ ਸੰਗਤ ਕਈ ਬੱਚੇ ਜਿਹੜੇ ਪੜ੍ਹਦੇ ਆ ਪਹਿਲੀ ਕਲਾਸ, ਫਿਰ ਦੂਜੀ, ਫਿਰ ਤੀਜੀ, ਫਿਰ ਚੌਥੀ, ਫਿਰ ਪੰਜਵੀਂ, ਫਿਰ ਪੜ੍ਹਦਿਆਂ ਫਿਰ ਦਸਵੀਂ ਤੱਕ ਪੜ੍ਹ ਲੈਂਦੇ ਆ, ਫਿਰ BA ਕਰ ਲੈਂਦੇ, ਫਿਰ MA ਵੀ ਕਰ ਲੈਂਦੇ ਆ। BA ਜਿਹੜਾ ਕਰ ਗਿਆ ਉਹ ਸਾਧ ਬਣ ਗਿਆ, MA ਕਰ ਗਿਆ ਉਹ ਸੰਤ ਬਣ ਗਿਆ, ਜਿਹੜਾ PhD ਕਰ ਗਿਆ ਉਹ ਬ੍ਰਹਮ ਗਿਆਨੀ ਹੋ ਗਿਆ। ਗੁਰਮੁਖ ਦੇ ਗੁਰਮਤ ਦੇ ਵਿੱਚ ਵੀ ਇਹ ਸਾਧ ਸੰਗਤ ਇਹ ਸਾਰੇ ਇਸ ਤਰ੍ਹਾਂ ਜੇ ਥੋੜਾ ਜਿਹਾ ਬਚਨ ਕਰਦੇ ਆ ਸਮਝ ਛੇਤੀ ਲੱਗ ਜਾਵੇਗੀ। ਸੋ ਜਿਹੜਾ PhD ਕਰ ਗਿਆ ਬ੍ਰਹਮ ਗਿਆਨੀ ਜਿਹੜਾ ਹੋ ਗਿਆ ਉਹ PhD ਕਰ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਘਰ ਦੇ ਵਿੱਚ ਜਦੋਂ ਦਾਖਲਾ ਹੀ ਨਹੀਂ ਲਿਆ ਆਪਾਂ ਤੇ ਫਿਰ ਸਾਧ ਸੰਗਤ ਧਰਮ ਦੀ ਜਿਹੜੀ ਪੜ੍ਹਾਈ ਉਹ ਪੜ੍ਹਾਂਗੇ ਕਿੱਦਾਂ? ਜਦੋਂ ਦਾਖਲਾ ਹੈ ਗੁਰੂ ਘਰ ਦੇ ਵਿੱਚ ਗੁਰੂ ਦੇ ਵਾਲੇ ਬਣ ਕੇ, ਇਸੇ ਤਰ੍ਹਾਂ ਜੀਵ ਰੂਪ ਇਸਤਰੀ ਦੇ ਬਾਰੇ ਸਤਿਗੁਰੂ ਨੇ ਸਾਨੂੰ ਦੱਸਿਆ ਹੈ ਕਿ ਮਨਮੁਖ ਹੁਕਮ ਨਾ ਬੁੱਝੇ ਬੱਪੜੀ, ਬੱਪੜੀ ਵਿਚਾਰੀ ਉਹ ਹੁਕਮ ਨਹੀਂ ਬੁੱਝਦੀ। ਜੇ ਪਤੀ ਆਪਣੇ ਦਾ ਕੋਈ ਪਤਨੀ ਹੁਕਮ ਹੀ ਨਾ ਮੰਨੇ ਤੇ ਪਤੀ ਫਿਰ ਕੀ ਕਵੇਗਾ ਸਾਧ ਸੰਗਤ ਜੀ? ਉਹ ਤਾਂ ਇਹ ਕਵੇਗਾ ਵੀ ਗਲੋਂ ਹੀ ਲੈ ਜੇ ਚੰਗੀ ਗੱਲ ਹੈ। ਇਸੇ ਤਰ੍ਹਾਂ ਜਿਹੜਾ ਗੁਰੂ ਦਾ ਹੁਕਮ ਨਹੀਂ ਮੰਨਦਾ ਤੇ ਉਹਦੇ ਬਾਰੇ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਦਾ ਹੁਕਮ ਨਹੀਂ ਮੰਨਦਾ, ਮਨਮੁਖ ਮਨੁੱਖ ਹੈ ਜਿਹੜਾ, ਉਹ ਫਿਰ ਬੱਪੜੀ ਵਿਚਾਰੀ ਕੀ ਕਹਿ ਸਕਦੀ? ਨਿਤ ਹਉਮੈ ਕਰਮ ਕਮਾਏ, ਹਉਮੈ ਦੇ ਵਿੱਚ ਰਹਿ ਕੇ ਕਰਮ ਕਮਾਉਂਦਾ, ਮੈਂ ਹੀ ਕਰ ਰਿਹਾ, ਹਰ ਗੱਲ ਨਾਲ ਮੈਂ ਕਰਦਾ, ਜਿਸ ਤਰ੍ਹਾਂ ਬੱਕਰਾ ਹੈ ਨਾ ਜੀਂਦਾ, ਮੈਂ ਕਰ ਰਿਹਾ। ਮਰ ਗਿਆ ਸਾਧ ਸੰਗਤ ਜੀ, ਉਹਦੀ ਆਂਦਰਾਂ ਦੀ ਤੰਦੀ ਬਣਾ ਕੇ ਜਦੋਂ ਸਾਜ ਤੇ ਚਾੜੀ ਜਾਂਦੀ, ਫਿਰ ਤੂੰ ਤੂੰ ਕਰਦਾ। ਇਸ ਤਰ੍ਹਾਂ ਮਨ ਨੂੰ ਮਾਰਨ ਵਾਸਤੇ ਸਾਧ ਸੰਗਤ ਜੀ ਗੁਰੂ ਦਾ ਨਾਮ ਜਪਣਾ, ਨਾਮ ਸਤਿਗੁਰ ਦਾ ਜਪ ਕੇ ਸਿਮਰਨ ਕਰਕੇ, ਫਿਰ ਭਾਈ ਜੀ ਗਿਆਸੂ ਇਸਤਰੀ ਨੇ ਮਨਮੁਖਤਾਈ ਨੂੰ ਦੂਰ ਕਰਕੇ ਨਗੁਰੇਪਣੇ ਦੀ ਜੂਠ ਨੂੰ ਲਾ ਕੇ ਗੁਰੂ ਵਾਲੇ ਬਣ ਕੇ ਤੇ ਸਾਧ ਸਿੰਘ ਸੁਹਾਗਵੰਤੀ ਬਣਨਾ ਹੈ। ਇੱਥੇ ਗੁਰੂ ਸਾਹਿਬ ਕਹਿੰਦੇ ਮਨਮੁਖ ਹੁਕਮ ਨਾ ਬੁੱਝੇ ਬੱਪੜੀ, ਉੱਪਰ ਗੁਰਮੁਖ ਦੀ ਅਵਸਥਾ ਦੱਸੀ ਹੈ, ਹੁਣ ਮਨਮੁਖ ਦੀ ਅਵਸਥਾ ਨਾਲ ਹੀ ਦੱਸ ਰਹੇ ਹਨ। ਸਤਿਗੁਰ ਕਹਿੰਦੇ ਮਨਮੁਖ ਹੁਕਮ ਨਾ ਬੁੱਝੇ ਬੱਪੜੀ, ਨਿਤ ਹਉਮੈ ਕਰਮ ਕਮਾਏ, ਹਉਮੈ ਵਿੱਚ ਰਹਿ ਕੇ ਹੀ ਜਿਹੜਾ ਮਨਮੁਖ ਮਨੁੱਖ ਹੈ ਕਰਮ ਕਮਾਉਂਦਾ ਹੈ। ਹੁਣ ਵਰਤ ਰੱਖਣੇ, ਕੋਈ ਇਕਾਦਸ਼ੀ ਦਾ ਵਰਤ ਰੱਖ ਲੈਂਦਾ, ਕੋਈ ਕੋਈ ਵਰਤ ਰੱਖਦਾ, ਕੋਈ ਕੋਈ ਵਰਤ ਰੱਖਦਾ, ਇਹ ਵਰਤ ਰੱਖਣ ਲੱਗ ਪੈਂਦੇ ਹਨ ਭਾਈ। ਤੇ ਇਸੇ ਤਰ੍ਹਾਂ ਬੀਬੀਆਂ ਵੀ ਵਰਤ ਰੱਖਦੀਆਂ। ਮਹਾਰਾਜ ਕਹਿੰਦੇ ਅੰਨ ਛੋੜ ਕਰੇ ਪਖੰਡ ਨਾ ਸੁਹਾਗਣ ਤੇ ਨਾ ਉਹ ਰੰਡ। ਮਹਾਰਾਜ ਨੇ ਤੇ ਇਸ ਗੱਲ ਦਾ ਵਿਰੋਧ ਕੀਤਾ, ਜਿਹੜਾ ਵਰਤ ਰੱਖਦੇ ਸਰ, ਗੁਰਸਿੱਖਾਂ ਦੀਆਂ ਬੀਬੀਆਂ ਵੀ ਵਰਤ ਰੱਖਦੀਆਂ, ਅੰਮ੍ਰਿਤਧਾਰੀ ਬੀਬੀਆਂ ਵੀ ਵਰਤ ਰੱਖਦੀਆਂ, ਪਤੀ ਦੀ ਇਸ ਉੱਚੀ ਵੱਡੀ ਉਮਰ ਵਾਸਤੇ ਵਰਤ ਰੱਖਦੀਆਂ ਸਾਰ ਸੰਗਤ ਜੀ। ਪਰ ਜਦੋਂ ਵਰਤ ਰੱਖਿਆ ਹੁੰਦਾ ਨਾ, ਤੇ ਉਹ ਫਿਰ ਫਲ ਫਰੂਟ ਤੇ ਪਹਿਲੋਂ ਲਿਆਉਂਦੀਆਂ, ਫਿਰ ਉਹਦੇ ਉੱਤੇ ਕਹਿੰਦੇ ਤੇਰੇ ਕਰਕੇ ਮੈਂ ਵਰਤ ਰੱਖਿਆ, ਤੇਰੀ ਉਮਰ ਵੱਡੀ ਕਰਨ ਵਾਸਤੇ ਵਰਤ ਰਿਹਾ, ਫਿਰ ਮਿਹਣੇ ਵੀ ਮਾਰਦੇ। ਉਹ ਪਤਨੀ ਕਾਹਦੀ ਹੈ? ਕਾਹਦੀ ਪਤਨੀ ਜਿਹੜੀ ਪਤੀ ਨੂੰ ਏਦਾਂ ਮਿਹਣੇ ਮਾਰਦੀ ਹੈ? ਸੋ ਸਾਧ ਸੰਗਤ ਇਸੇ ਤਰ੍ਹਾਂ ਉਹਨੇ ਇਹ ਕਹਿ ਦਿੱਤਾ ਵੀ ਮੈਂ ਤੇਰੇ ਕਰਕੇ ਰੱਖ ਲਿਆ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਵਰਤ ਨੇਮ ਸੁੱਚ ਸੰਜਮ ਪੂਜਾ, ਵਰਤ ਰੱਖਣੇ ਨੇਮ ਧਾਰਨਾ, ਜਿੱਦਾਂ ਬ੍ਰਾਹਮਣਾਂ ਦੇ ਵਿੱਚ ਨੇਮ ਹੈ, ਮੈਂ ਪੈਰੀ ਜੁੱਤੀ ਨਹੀਂ ਪਾਉਣੀ, ਮੈਂ ਗੰਢਾ ਨਹੀਂ ਖਾਣਾ, ਮੈਂ ਲਸਣ ਨਹੀਂ ਖਾਣਾ, ਮਸਰਾਂ ਦੀ ਦਾਲ ਨਹੀਂ ਖਾਣੀ, ਕੋਈ ਇਸੇ ਤਰ੍ਹਾਂ ਇਹ ਸਾਧ ਸੰਗਤ ਆਪਣਾ ਨੇਮ ਰੱਖ ਲੈਂਦੇ ਹਨ ਕਈ। ਇਸ ਤਰ੍ਹਾਂ ਇਹ ਪਖੰਡ ਹੈ, ਗੁਰੂ ਸਾਹਿਬ ਕਹਿੰਦੇ ਸੁੱਚ, ਕੋਈ ਸੁੱਚ ਪਵਿੱਤਰਤਾ ਰੱਖਦੇ, ਬਹੁਤ ਹੀ ਜ਼ਿਆਦਾ ਪਵਿੱਤਰਤਾ ਹੈ, ਕਿਸੇ ਨਾਲ ਪਿੱਟਿਆ ਨਾ ਜਾਵੇ, ਪਰਸ ਹੈ, ਜੇ ਕੋਈ ਪਿੱਟਿਆ ਗਿਆ ਤੇ ਮੈਂ ਵੀ ਪਿੱਟਿਆ ਜਾਵਾਂਗਾ, ਮੇਰੇ ਕੱਪੜੇ ਖਰਾਬ ਹੋ ਜਾਣਗੇ, ਪਲੀਤ ਹੋ ਜਾਣਗੇ, ਮੇਰੇ ਇਸੇ ਤਰ੍ਹਾਂ ਮੈਨੂੰ ਦੁਬਾਰਾ ਇਸ਼ਨਾਨ ਵੀ ਕਰਨਾ ਪਵੇਗਾ। ਇਸ ਤਰ੍ਹਾਂ ਦਾ ਭਾਵ ਇਹ ਹੈ ਕਿ ਗੁਰੂ ਸਾਹਿਬ ਕਹਿੰਦੇ ਸੁੱਚ ਸੰਜਮ, ਸੰਜਮ ਰੱਖਣਾ ਪਏ, ਆਪਣੇ ਆਪ ਨੂੰ ਕਹਿਣਾ ਕਿ ਮੈਂ ਤਾਂ ਭਾਈ ਇਸੇ ਤਰ੍ਹਾਂ ਇਹਨਾਂ ਇਹਨਾਂ ਚੀਜ਼ਾਂ ਤੋਂ ਮੈਂ ਸੰਜਮ ਰੱਖ ਲਿਆ। ਇਹ ਸਾਧ ਸੰਗਤ ਜੀ ਜਿਹੜਾ ਸੰਜਮ ਰੱਖਦੇ ਆਪਣੇ ਆਪ, ਲੋਕਾਂ ਨੂੰ ਇਹ ਦੱਸਦੇ ਆ, ਕਈ ਤਾਂ ਕਹਿੰਦੇ ਮਾਇਆ ਨੂੰ ਵੀ ਹੱਥ ਨਹੀਂ ਲਾਉਂਦੇ, ਜੇਬ 'ਚ ਹੀ ਪਾ ਦਿਓ। ਤੋ ਸਾਧ ਸੰਗਤ ਜੀ ਮਾਇਆ ਨੂੰ ਵੀ ਹੱਥ ਨਹੀਂ ਲਾਉਣਾ, ਇਹ ਵੀ ਸੰਜਮ ਰੱਖਣ ਦਾ ਕਹਿੰਦੇ। ਇਹ ਸਭ ਕੁਝ ਜਿੰਨੇ ਵੀ ਸਾਰ ਕੁਝ, ਪੂਜਾ ਜਿਹੜੀ ਪੂਜਾ ਕਰਨੀ, ਫਿਰ ਪੂਜਾ ਕਰਨੀ ਜਿਹੜੀ ਦੇਵਤਿਆਂ ਦੀ ਹੈ, ਸਾਧ ਸੰਗਤ ਦੀ ਕਈ ਮੜੀਆਂ ਮਸਾਣਾਂ ਦੀ ਪੂਜਾ ਕੇ ਦੇਵਤਿਆਂ ਦੀ, ਕੋਈ ਭਸਮ ਮਲ ਕੇ ਸਾਧ ਸੰਗਤ ਜੀ ਆਪਣੇ ਬੈਠੇ ਤਪਤਾਉਣ ਲੱਗ ਪੈਂਦੇ ਆ, ਇਹ ਸਤਿਗੁਰ ਕਹਿੰਦੇ ਪਖੰਡ ਭਰਮ ਨਾ ਜਾਏ। ਜਿਹੜਾ ਮਨਮੁਖ ਮਨੁੱਖ ਹੈ ਨਾ, ਉਹ ਭਾਵੇਂ ਜਿੰਨੇ ਮਰਜ਼ੀ ਵਰਤ ਰੱਖ ਲੈ, ਨੇਮ ਰੱਖ ਲੈ, ਸੁੱਚ ਸੁੱਚਾ ਸੰਜਮਾ ਕਰ ਲਵੇ, ਭਾਵ ਜਿੰਨੀ ਮਰਜ਼ੀ ਪੂਜਾ ਕਰ ਲਵੇ, ਪਰ ਉਹਦਾ ਪਖੰਡ ਭਰਮ ਜਿਹੜਾ ਉਹਦਾ ਨਹੀਂ ਜਾਂਦਾ, ਪਖੰਡ ਦੇ ਵਿੱਚ ਪੈ ਕੇ ਉਹ ਭਰਮਿਆ ਜਾਂਦਾ, ਭਟਕ ਜਾਂਦਾ ਹੈ ਉਹ, ਤੇ ਉਹਦਾ ਇਹ ਭਰਮ ਕਦੀ ਭੁਲੇਖਾ ਨਹੀਂ ਜਾਵੇਗਾ। ਜੇ ਸਤਿਗੁਰ ਨੂੰ ਬੇਨਤੀ ਕਰੀਏ ਮਹਾਰਾਜ ਜੀ, ਉਹ ਕਿੱਦਾਂ ਨੀ ਉਹਦਾ ਭਰਮ ਜਾਵੇਗਾ, ਕਿਸ ਤਰ੍ਹਾਂ ਨੀ ਉਹਦਾ ਭਰਮ ਜਾਵੇਗਾ? ਸਤਿਗੁਰੂ ਨੇ ਸੋਚ ਵੀ ਕਰ ਲਈ, ਸੰਜਮ ਵੀ ਕਰ ਲਿਆ, ਉਹਨੇ ਤੇ ਸਭ ਕੁਝ ਹੀ ਕਰ ਲਿਆ। ਤੇ ਇਹ ਜਿਸ ਤਰ੍ਹਾਂ ਉੱਤੇ ਗੁਰਮੁਖ ਦੀ ਅਵਸਥਾ ਦੇ ਵਿੱਚ ਵੀ ਦੱਸਿਆ ਨਾ, ਹੁਕਮ ਵਰਤ ਨੇਮ ਸੁੱਚ ਸੰਜਮ ਮਨ ਚੰਦਿਆ ਫਲ ਪਾਏ, ਜਿਹੜਾ ਹੁਕਮ ਮੰਨਦਾ ਉਹਦੇ ਵਾਸਤੇ ਸਭ ਕੁਝ ਹੀ ਉਹਦਾ ਸਭ ਕੁਝ ਹੋ ਜਾਂਦਾ ਹੈ। ਤੇ ਸਾਧ ਸੰਗਤ ਜਿਸ ਤਰ੍ਹਾਂ ਆਪਾਂ ਗੁਰਬਾਣੀ ਵਿੱਚ ਜਪਜੀ ਸਾਹਿਬ ਚ ਕਥਨ ਕਰ ਆਉਂਦਾ ਹੈ, ਸੁਣਿਆ ਸਿੱਧ ਪੀਰ ਸੁਰਨਾਥ, ਪਹਿਲਾ ਅਰਥ ਇਹ ਬਣਦਾ ਹੈ ਸਾਧ ਸੰਗਤ ਜੀ, ਸੁਣਾਂਗੇ ਤੇ ਪਤਾ ਲੱਗਿਆ ਸਿੱਧ ਹੈ, ਆ ਪੀਰ ਹੈ, ਸੁਰ ਹੈ, ਦੇਵਤਾ ਹੈ, ਆ ਨਾਥ ਮਾਲਕ ਹੈ। ਪਰ ਸਾਧ ਸੰਗਤ ਜੀ ਗੁਰੂ ਸਾਹਿਬ ਇਹ ਦੂਸਰਾ ਅਰਥ ਬਣਦਾ ਹੈ, ਜਿਹੜਾ ਮਨੁੱਖ ਸਿੱਧ ਬਣਨਾ ਚਾਹੁੰਦਾ, ਨਾਥ ਬਣਨਾ ਚਾਹੁੰਦਾ, ਇਹ ਯੋਗੀ ਬਣਨਾ ਚਾਹੁੰਦਾ, ਤੇ ਉਹ ਸੁਣ ਲਵੇ ਗੁਰੂ ਦੀ ਬਾਣੀ। ਜੇ ਅਸੀਂ ਬਾਣੀ ਪੜ੍ਹਦੇ ਹਾਂ, ਸੁਣ ਕੇ ਪੜ੍ਹਦੇ ਹਾਂ, ਭਾਵ ਕੇ ਕੰਨਾਂ ਨੂੰ ਸੁਣਾ ਕੇ ਬਾਣੀ ਪੜ੍ਹਨੀ ਹੈ। ਸੁਣਨ ਦੇ ਚਾਰ ਸਾਧ ਸੰਗਤ ਪੌੜੀਆਂ ਗੁਰੂ ਸਾਹਿਬ ਨੇ, ਫਿਰ ਮੰਨਣ ਦੀਆਂ ਚਾਰ ਪੌੜੀਆਂ ਬਖਸ਼ੀਆਂ ਹਨ। ਤੇ ਇੱਥੇ ਗੁਰੂ ਸਾਹਿਬ ਜੀ ਇਹਦੇ ਬਾਰੇ ਕਹਿ ਰਹੇ ਆ ਕਿ ਜਿਹੜਾ ਵਰਤ ਨੇਮ ਤੇ ਸੁੱਚ ਸੰਜਮ ਜਿਹੜੇ ਕਰਦੇ ਆ, ਪੂਜਾ ਪਖੰਡ ਭਰਮ ਉਹਨਾਂ ਦਾ ਨਹੀਂ ਜਾਂਦਾ। ਕਿਉਂ ਨਹੀਂ ਜਾਂਦਾ ਜੀ? ਕਹਿੰਦੇ ਅੰਦਰੋਂ ਕਸੁੱਧ ਮਾਇਆ ਮੋਹ ਵਿੱਧ, ਮਾਇਆ ਦੇ ਵਿੱਚ ਗ੍ਰਸੇ ਹੋਏ, ਵਿੱਧ ਦਾ ਮਤਲਬ ਤਦਾਕਾਰ ਹੋਏ ਹੋਏ ਆ। ਇਹ ਮਹਾਰੇ ਕਹਿੰਦੇ ਸੰਪੇ ਕੋਈ ਈਸ਼ਰ ਤੇ ਆਈਏ, ਸੰਪੇ ਪੁਰਬ ਲਿਖੇ ਕੀ ਪਾਈਏ, ਸੰਪੇ ਕਾਰਨ ਚਾਕਰ ਚੋਰ, ਸੰਪੇ ਸਾਥ ਨਾ ਚਾਲੇ ਹੋਰ। ਉਹ ਮਾਇਆ ਕਰਕੇ ਪਖੰਡ ਕਰਦੇ ਆ ਸਾਧ ਸੰਗਤ ਜੀ, ਧਨ ਕਰਕੇ ਹੀ ਉਹ ਪਖੰਡ ਕਰਦੇ ਆ, ਧਨ ਕਰਕੇ ਹੀ ਉਹ ਸਾਧ ਸੰਗਤ ਨੇਮ ਬਣਾਉਣ ਰੱਖਦੇ ਆ। ਧਨ ਕਈ ਕਹਿੰਦੇ ਜੀ ਦਾਲ ਹੀ ਪੀ ਜਾਣੀ, ਸਬਜ਼ੀ ਵੀ ਨਹੀਂ ਖਾਣੀ, ਰੋਟੀ ਵੀ ਨਹੀਂ ਖਾਣੀ, ਕਈ ਕਹਿੰਦੇ ਦੁੱਧ ਹੀ ਪੀਣਾ ਇਕੱਲਾ, ਇੱਕ ਸੀ ਬਾਬਾ ਦੂਧਾ ਧਾਰੀ ਦੇ ਬਾਰੇ ਵੀ ਕਈ ਵਾਰ ਆਉਂਦਾ, ਰਹੋ ਵਿਚਾਰ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਅੰਤਰੋਂ ਕੁਸ਼ੁੱਧ, ਅੰਦਰੋਂ ਤੇ ਕੁਸ਼ੁੱਧ ਹੁੰਦੇ ਆ, ਕਾਲੇ ਹੁੰਦੇ ਆ ਮਨ ਉਹਨਾਂ ਦੇ, ਕਿਉਂਕਿ ਉਹਨਾਂ ਦੇ ਜਿਸ ਤਰ੍ਹਾਂ ਬੰਗਲੇ ਨੇ ਸਮਾਧੀ ਲਾਈ ਹੁੰਦੀ ਹੈ ਨਾ, ਅੱਖਾਂ ਮੀਟ ਕੇ ਜੇ ਤੁਰਿਆ ਜਾਂਦਾ ਸੀ ਕੋਈ ਗੁਰਮੁਖ ਪਿਆਰਾ, ਵੇਖ ਕਹਿੰਦੇ ਕਿੱਡਾ ਤਕੜੀ ਸਮਾਧੀ ਲਾਈ ਹੈ, ਇੱਕ ਲੱਤ ਦੇ ਉੱਤੇ ਇੱਕ ਅੱਖਾਂ ਮੀਟ ਕੇ ਬੈਠਾ ਹੈ, ਪਰ ਵੇਹਦਿਆਂ ਵੇਹਦਿਆਂ ਥੱਲੇ ਡੱਡੀ ਆ ਗਈ, ਉਹਨੇ ਉਸੇ ਵੇਲੇ ਉਹਨੂੰ ਡੱਡੀ ਨੂੰ ਖਾ ਲਿਆ, ਕਹਿੰਦਾ ਇਹ ਚੰਗਾ ਬੰਗਲਾ ਭਗਤੀ ਭਾਈ। ਉਹ ਬੰਗਲਾ ਭਗਤ ਹੁੰਦੇ ਹਨ ਉਹ ਜਿਹੜੇ ਆ, ਤੇ ਸਾਧ ਸੰਗ ਇਸੇ ਤਰ੍ਹਾਂ ਉਹਨਾਂ ਦਾ ਹਿਸਾਬ ਏ, ਅੰਦਰੋਂ ਕੁਸ਼ੁੱਧ ਮਾਇਆ ਮੋਹ ਵੇਹਦੇ, ਉਹ ਮਾਇਆ ਦੇ ਵਿੱਚ ਤਦਾਕਾਰ ਹੁੰਦੇ। ਕਿਸ ਤਰ੍ਹਾਂ ਜੀ, ਜਿਉਂ ਹਸਤੀ ਛਾਰ ਉਡਾਏ, ਹਾਥੀ ਨੂੰ ਕਿੰਨਾ ਨਵਾ ਲਓ, ਇਸੇ ਤਰ੍ਹਾਂ ਹਾਥੀ ਨਹਾ ਵੀ ਲਵੇ, ਫਿਰ ਸਾਧ ਸੰਗ ਛਾਰ ਖੇ ਉਡਾ ਕੇ ਆਪਣੇ ਸਿਰ ਉੱਤੇ ਪਾ ਲੈਂਦਾ ਹੈ। ਇਸੇ ਤਰ੍ਹਾਂ ਹੀ ਜਿਹੜੇ ਸਾਧ ਸੰਗਤ ਨਾਸਤਕ ਮਨੁੱਖ ਹਨ, ਮਨਮੁੱਖ ਮਨੁੱਖ ਹਨ, ਉਹ ਜੋ ਵੀ ਵਰਤ ਨੇਮ ਪੂਜਾ ਜੋ ਵੀ ਕਰਦੇ, ਅਖੀਰ ਉਹਨਾਂ ਦਾ ਪਾਜ ਉਗੜੀ ਜਾਂਦਾ, ਉਹਨਾਂ ਦਾ ਪਾਜ ਉਗੜੀ ਜਾਂਦਾ ਹੈ। ਜਿਸ ਤਰ੍ਹਾਂ ਇੱਕ ਆਇਆ ਸੀ ਨਾ ਗੁਰੂ ਕਲਗੀਧਰ ਪਿਤਾ ਦੇ ਕੋਲ, ਸਤਿਗੁਰ ਸੱਚੇ ਪਾਤਸ਼ਾਹ ਦੇ ਕੋਲ ਆਇਆ, ਤੇ ਉਹ ਕਹਿੰਦੇ ਇਹ ਜਿਹੜਾ ਇਹ ਜਲਾਲੀ ਆਇਆ ਕਿ ਮਹਾਰਾਜ, ਕਹਿੰਦੇ ਨੀ ਇਹ ਪਲਾਲੀ ਹੈ, ਬਾਬਾ ਜਲਾਲੀ ਆਇਆ। ਕਹਿੰਦੇ ਉਹ ਕਹਿੰਦੇ ਵੀ ਮੈਂ ਤੇ ਜੀ ਮੈਂ ਤੇ ਕੁਛ ਵੀ ਨੀ ਕਿਸੇ ਨੂੰ, ਭਾਵ ਇੱਕ ਹੋਰ ਆਇਆ ਸੀ ਮੋਨ ਧਾਰੀ ਸੀ ਬੰਦਾ, ਉਹ ਕਹਿੰਦੇ ਜੀ ਇਹ ਮੋਨੀ ਹੈ ਜੀ ਲਾਗੇ ਚੇਲੇ ਜੀ। ਕਹਿੰਦੇ ਮਹਾਰਾਜ ਇਹ ਤੇ ਬਹੁਤ ਮੋਨੀ ਹੈ। ਕਹਿੰਦੇ ਅੱਛਾ ਚੰਗਾ, ਫਿਰ ਭਾਈ ਗੁਰਸਿੱਖੋ ਇਹਨਾਂ ਦੀ ਚੰਗੀ ਤਰ੍ਹਾਂ ਸੇਵਾ ਕਰੋ, ਇੱਕ ਗਰੀਬ ਸਿੱਖ ਉਹਨਾਂ ਘਰ ਜਾ ਕੇ ਉਹਦੀ ਸੇਵਾ ਕਰੀ। ਕਹਿ ਦਿੱਤਾ ਜੋ ਘਰ ਦੇ ਵਿੱਚ ਪਾਸੇ ਖੜ ਕੇ ਕਹਿ ਤਾ ਕਲਗੀਧਰ ਪਿਤਾ ਨੇ, ਉਹਦਾ ਪਾਜ ਜੋ ਘੇੜਨਾ ਸੀ, ਉਹ ਮੋਨੀ ਸੀ ਨਾ। ਕਹਿੰਦੇ ਲਿਖ ਕੇ ਵੀ ਨਹੀਂ ਦਿੰਦਾ, ਲਿਖ ਕੇ ਵੀ ਨਹੀਂ ਦਿੰਦਾ, ਮੈਨੂੰ ਆਹ ਚੀਜ਼ ਚਾਹੀਦੀ ਹੈ, ਜੋ ਦੇ ਉਹ ਸਵਸਤ ਕਰਕੇ ਛਕ ਲੈਂਦਾ, ਪਖੰਡ ਸੀ ਨਾ ਉਹਦੇ ਅੰਦਰ। ਤੇ ਗੁਰੂ ਕਲਗੀਧਰ ਪਿਤਾ ਨੇ ਸਾਧ ਸੰਗਤ ਜੀ ਉਸ ਵਕਤ ਕਿਹਾ, ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸਿੱਖ ਨੂੰ ਕਿਹਾ, ਤੇ ਸਿੱਖ ਦੇ ਕੋਲ ਵਿਚਾਰੇ ਦੇ ਇੱਕ ਡੰਗ ਜੋਗੀ ਵੀ ਰੋਟੀ ਨਹੀਂ ਸੀ, ਕੋਧਰੇ ਦੀ ਰੋਟੀ ਪਕਾਈ ਹੋਈ ਹੈ, ਤੇ ਉੱਪਰ ਉਹਨਾਂ ਗੰਢਾ ਰੱਖ ਲਿਆ, ਲੂਣ ਰੱਖ ਦਿੱਤਾ ਤੇ ਪਾਣੀ ਦਾ ਕੌਲਾ ਲਾ ਕੇ ਰੱਖ ਦਿੱਤਾ। ਜਦੋਂ ਖਾਣ ਲੱਗਾ ਤੇ ਉਹਨੂੰ ਸਾਧ ਸੰਗਤ ਇੱਕ ਬੁਰਕੀ ਪਾਈ ਹੈ, ਅੰਦਰ ਹੀ ਨਾ ਜਾਵੇ, ਅੰਦਰ ਦੀ ਬਾਹਰ ਮਹਾਂ ਹੀ ਅੰਦਰ ਨੰਘਾ ਕੇ, ਉਹ ਅਜੇ ਸਿੰਘ ਅਜੇ ਪ੍ਰਸ਼ਾਦਾ ਲੈਣ ਗਿਆ, ਜਿਉਂ ਭੱਜਿਆ ਗੁਰੂ ਕਲਗੀਧਰ ਪਿਤਾ ਕੋਲ ਚਲੇ ਗਿਆ, ਉੱਥੇ ਛੱਡ ਕੇ ਰੋਟੀ। ਮਹਾਰਾਜ ਨੇ ਆਖਿਆ ਭਾਈ ਮੋਨੀ ਜੀ ਆਏ, ਭਾਈ ਗੁਰਸਿੱਖਾ ਬਹੁਤ ਸੋਹਣਾ ਪ੍ਰਸ਼ਾਦਾ ਪਾਣੀ ਛਕਾ ਦਿੱਤਾ, ਚੰਗੀ ਤਰ੍ਹਾਂ ਜੋ ਸੇਵਾ ਤੈਨੂੰ ਕਹੀ, ਹਾਂ ਸਤਿਗੁਰ ਜਿੱਦਾਂ ਆਪ ਜੀ ਨੇ ਕਿਹਾ ਸੀ ਉਦਾਂ ਮੈਂ ਕਰ ਦਿੱਤਾ, ਬੋਲ ਪਿਆ। ਫਿਰ ਮੋਨੀ ਉਹ ਗੁੱਸੇ ਚ ਆਣ ਕੇ ਬੋਲੀ ਜਾਵੇ, ਮਹਾਰਾਜ ਨੇ ਮੈਨੂੰ ਕੁਛ ਨੀ ਸਿਖਾਇਆ ਨੇ, ਮੈਨੂੰ ਜੋ ਤੁਹਾਡੇ ਸਿੱਖ ਝੂਠ ਬੋਲਦੇ ਹੋ ਕਰ, ਸਾਰੀ ਸੰਗਤ ਹੱਸਣ ਲੱਗ ਪਈ, ਕਹਿੰਦੇ ਲੈ ਪਾਜ ਉਗੜ ਗਏ। ਇਹੋ ਜਿਹੇ ਵੀ ਮੋਨੀ ਹੁੰਦੇ ਆ ਸਾਧ ਸੰਗਤ, ਪਖੰਡ ਵਿਖਾਉਂਦੇ ਲੋਕਾਂ ਨੂੰ, ਭੇਖ ਦਿਖਾਏ ਜਗਤ ਕੋ ਲੋਕਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ। ਇਸ ਤਰ੍ਹਾਂ ਦੇ ਸਤਿਗੁਰ ਕਹਿੰਦੇ ਫਿਰ ਜਿਉਂ ਹਸਤੀ ਛਾਰ ਉਡਾਏ, ਹਾਥੀ ਜਿੱਦਾਂ ਸਾਧ ਸੰਗਤ ਖੇ ਉਡਾ ਕੇ ਆਪਣੇ ਉੱਤੇ ਪਵਾਲਦਾ, ਕਿੰਨਾ ਉਹਨੂੰ ਨਵਾਈਏ। ਇਸੇ ਤਰ੍ਹਾਂ ਦੇ ਇਹ ਲੋਕ ਹਨ ਜਿਹੜੇ ਮਨਮੁੱਖ ਮਨੁੱਖ ਆ, ਅੰਦਰੋਂ ਤੱਕ ਸ਼ੁੱਧ ਹੁੰਦੇ ਆ, ਮਾਇਆ ਦੇ ਵਿੱਚ ਤਦਾਕਾਰ ਰਹਿੰਦੇ ਆ, ਤੇ ਉਹ ਸਦਾ ਹੀ ਸਾਧ ਸੰਗਤ ਇਸ ਤਰ੍ਹਾਂ ਜਦੋਂ ਪਾਜ ਉਗੜ ਜਾਂਦਾ ਹੈ, ਉਹਦੀ ਐਸੀ ਹਾਲਤ ਹੁੰਦੀ ਹੈ, ਖੇ ਜਿਹੜੀ ਹੈ ਮਾਇਆ ਰੂਪੀ ਖੇ ਆਪਣੇ ਸਿਰ ਵਿੱਚ ਪਵਾ ਲੈਂਦੇ ਹਨ ਜੇ। ਸਤਿਗੁਰ ਕਹਿੰਦੇ ਹਨ ਜਿਨ੍ਹਾਂ ਨੇ ਉਪਾਏ ਅਕਾਲ ਪੁਰਖ ਵਾਹਿਗੁਰੂ ਨੇ ਜੇ ਪੈਦਾ ਕਰ ਦਿੱਤਾ ਹੈ ਨਾ, ਤੇ ਕਹਿੰਦੇ ਉਹਨੂੰ ਚੇਤਦੇ ਨੀ ਸਤਿਗੁਰੂ, ਚੇਤਾ ਆਈ ਤਾਂ ਚੇਤ, ਮਾਰੇ ਕਹਿੰਦੇ ਚੇਤਾ ਹੀ ਉਦੋਂ ਜਦੋਂ ਗਰਭ ਦੇ ਵਿੱਚ ਪੁੱਠਾ ਲਮਕਿਆ, ਕਹਿੰਦਾ ਅਕਾਲ ਪੁਰਖ ਵਾਹਿਗੁਰੂ ਤੁਹਾਡਾ ਸਵਾਸਾ ਸਿਮਰਨ ਕਰਾਂਗਾ, ਮੈਂ ਕਦੀ ਨਹੀਂ ਛੱਡਾਂਗਾ ਤੁਹਾਨੂੰ, ਸਿਮਰਨ ਤੁਹਾਡਾ ਸਦਾ ਦਸ ਵਸਤੂ ਲੈ ਪਾਛੇ ਪਾਵੇ, ਇੱਕ ਵਸਤ ਕਾਰਨ ਵੀ ਖੋਟ ਗਵਾਵੇ, ਇੱਕ ਪੀਣਾ ਦੇ ਦਸ ਪੀਰ ਲੈ ਤਾਂ ਮੂੜਾ ਕਹੋ ਕਾਹ ਕਰੇ। ਤਾਂ ਗੁਰੂ ਸਾਹਿਬ ਜੀ ਬਚਨ ਕਰਦੇ ਹਨ ਕਿ ਸਦਾ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਤਿਸੈ ਜਿਨ ਉਪਾਏ ਤਿਸੈ ਨਾ ਚੇਤਾ, ਜਿਨ੍ਹੇ ਪੈਦਾ ਕੀਤੇ ਉਹਨੂੰ ਚੇਤਦੇ ਹੀ ਨਹੀਂ ਹਨ, ਬਿਨ ਚੇਤੇ ਕਿਉਂ ਸੁਖ ਪਾਏ, ਉਸ ਪਰਮਾਤਮਾ ਨੂੰ ਸਿਮਰੇ ਤੋਂ ਬਿਨਾਂ ਜਿਹਨੇ ਤੈਨੂੰ ਪੈਦਾ ਕੀਤਾ ਜੀਵ ਕਿੱਦਾਂ ਸੁਖ ਪਾ ਸਕਦਾ, ਨਹੀਂ ਪਾ ਸਕਦਾ। ਦੁਨੀਆਦਾਰੀ ਦਾ ਜਿਹੜਾ ਪ੍ਰਪੰਚ ਹੈ ਸਾਧ ਸਿੰਘ, ਸ੍ਰਿਸ਼ਟੀ ਨੂੰ ਰਚਿਆ ਉਹ ਅਕਾਲ ਪੁਰਖ ਨੇ ਰਚਿਆ ਹੋਇਆ, ਤੇ ਜਿਹੜੇ ਉਹਦੇ ਮਾੜੇ ਕਰਮ ਹੈ ਉਹ ਮਾੜੇ ਕਰਮਾਂ ਕਰਕੇ ਮਾੜੀ ਉਪਜੀਵਿਕਾ ਮਿਲਦੀ, ਚੰਗੇ ਕਰਮਾਂ ਕਰਕੇ ਚੰਗੀ ਉਪਜੀਵਿਕਾ ਮਿਲਦੀ ਹੈ। ਐਸੀ ਸਤਿਗੁਰ ਦੀ ਰਹਿਮਤ ਹੈ ਸਾਧ ਸੰਗਤ ਜੀ। ਮਹਾਰਾਜ ਕਹਿੰਦੇ ਹਨ ਕਿ ਨਾਨਕ ਪ੍ਰਪੰਚ ਕੀਆ ਤੁਰ ਕਰਤੇ, ਇਹ ਪ੍ਰਪੰਚ ਜਿਹੜਾ ਸ੍ਰਿਸ਼ਟੀ ਦਾ ਦੁਨੀਆਂ ਦਾ, ਇਹ ਅਕਾਲ ਪੁਰਖ ਨੇ ਕੀਤਾ ਹੋਇਆ ਹੈ, ਤੇ ਪੂਰਬ ਲਿਖਿਆ ਕਮਾਏ, ਜਿਹੜੇ ਪੂਰਬ ਚੰਗੇ ਮਾੜੇ ਕਰਮਾਂ ਮੁਤਾਬਕ ਹਰ ਮਨੁੱਖ ਜਿਹੜਾ ਉਹ ਚੰਗਾ ਕਮਾਉਂਦਾ ਹੈ ਮਾੜਾ ਕਮਾਉਂਦਾ, ਉਹਨੂੰ ਸੁੱਖ ਮਿਲਦਾ ਹੈ ਦੁੱਖ ਮਿਲਦਾ ਹੈ, ਇਹ ਪੂਰਬਲੇ ਚੰਗੇ ਮਾੜੇ ਕਰਮਾਂ ਕਰਕੇ ਹੈ। ਜੇ ਹੁਣ ਚੰਗੇ ਕਰਾਂਗੇ ਗਾਂਹ ਖਾ ਲਵਾਂਗੇ, ਜੇ ਪਹਿਲੇ ਕੀਤੇ ਤੇ ਹੁਣ ਖਾ ਰਹੇ ਹਾਂ। ਸਾਧ ਸੰਗਤ ਜੀ, ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਸਾਡੇ ਤੇ ਬਖਸ਼ਿਸ਼ਾਂ ਕਰਨ, ਅਸੀਂ ਵੀ ਸਤਿਗੁਰ ਦਾ ਹੁਕਮ ਮੰਨ ਕੇ, ਅਸੀਂ ਵੀ ਸਤਿਗੁਰ ਸੱਚੇ ਪਾਤਸ਼ਾਹ ਦੇ ਗੁਰੂ ਵਾਲੇ ਬਣ ਕੇ, ਗੁਰਸਿੱਖੀ ਵਿੱਚ ਪ੍ਰਪਕਤਾ ਸਹਿਤ ਰਹਿ ਕੇ ਸਤਿਗੁਰ ਦਾ ਸਿਮਰਨ ਕਰਕੇ ਗੁਰੂ ਨੂੰ ਪ੍ਰਾਪਤ ਕਰ ਸਕੀਏ, ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਜਿਹੜਾ ਜੀਵਨ ਹੈ ਸਾਧਸੰਗ ਸਫਲਾ ਕਰ ਸਕੀਏ। ਇੰਨੀਆਂ ਬੇਨਤੀਆਂ ਕਰਦਾ ਦਾਸ ਖਿਮਾ ਦਾ ਜਾਚਕ ਹੈ। ਹੋਈਆਂ ਅਨੇਕਾਂ ਤਰੁੱਟੀਆਂ ਰਹਿ ਜਾਂਦੀਆਂ ਅਣਜਾਣ ਬੱਚਾ ਸਮਝ ਕੇ, ਸਤਿਗੁਰ ਗੁਰੂ ਗ੍ਰੰਥ ਸਾਹਿਬ ਸਤਸੰਗ ਤੋਂ ਮਾਫ਼ ਕਰਨਾ, ਬਖਸ਼ ਲੈਣਾ। ਦੇਹੋ ਸੱਜਣ ਸੀਸੜੀਆ ਜੋ ਹੋਵੇ ਸਾਹਿਬ ਸਿਉ ਮੇਲ, ਜਿਨ ਉਪਾਏ ਤਿਸੈ ਨ ਚੇਤ, ਬਿਨ ਚੇਤੇ ਕਿਉਂ ਸੁਖ ਪਾਏ। ਨਾਨਕ ਪਰ ਪੰਚ ਕੀਆ ਧੁਰ ਕਰਤਾ, ਪੂਰਬ ਲਿਖਿਆ ਕਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।